ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਗੌੜੀ ਮਹੱਲਾ ਪਹਿਲਾ। ਦੂਜੀ ਮਾਇਆ ਜਗਤ ਚਿਤ ਵਾਸ ਕਾਮ ਕ੍ਰੋਧ ਅਹੰਕਾਰ ਵਿਨਾਸ਼। ਇੱਕ ਤਾਂ ਬ੍ਰਹਮ ਹੈ, ਉਹ ਤੋਂ ਵੱਖਰੀ ਦੂਸਰੀ ਮਾਇਆ। ਮਾਇਆ ਦੇ ਮੂੰਹ 'ਚ ਲੱਗਣ ਕਰਕੇ ਜਿਹੜਾ ਜੀਵ ਆ, ਕੀ ਆ ਚਿੱਤ ਜਿਹੜਾ ਉਹ ਸੰਸਾਰ 'ਚ ਵੱਸ ਰਿਹਾ, ਸੰਸਾਰ ਦੇ ਅੰਦਰ ਵੱਸ ਰਿਹਾ। ਇਹ ਜਿਹੜੇ ਪੰਜੇ ਵਿਕਾਰ ਆ, ਇਹਨਾਂ ਵਿੱਚ ਲੱਗ ਕੇ ਜੀਵ ਦਾ ਨਾਸ ਹੋ ਰਿਹਾ। ਇੱਕ ਤਾਂ ਬ੍ਰਹਮ ਆ, ਦੂਜੀ ਮਾਇਆ, ਇਹਨਾਂ ਦੋਹਾਂ ਕਰਕੇ ਫਿਰ ਕਹਿੰਦੇ ਤਾਂ ਦਵੈਤ ਆ ਗਈ ਹੈ। ਪਾਤਸ਼ਾਹ ਕਹਿੰਦੇ ਦੂਜਾ ਕੌਣ ਕਹਾ ਨਹੀਂ ਕੋਈ, ਸਹਿਮੈਂ ਏਕ ਨਿਰੰਜਨ ਸੋਈ ਰਹਾ। ਜੇ ਅਸਲ 'ਚ ਦੇਖੀਏ ਦ੍ਰਿਸ਼ਟੀ ਕਰਕੇ ਦੂਜਾ ਕੌਣ ਆ, ਇਹ ਗੱਲ ਕਹਿਣਾ ਕਰੀਏ ਕੋਈ ਵੀ ਨਹੀਂ। ਸਾਰਿਆਂ ਦੇ ਅੰਦਰ ਇੱਕੋ ਇੱਕ ਨਿਰੰਜਨ ਮਾਇਆ ਰੂਪੀ ਨਿਰੰਜਨ ਕਾਲਕ ਤੋਂ ਰਹਿਤ ਪਰਮੇਸ਼ਰ ਆਪ ਹੀ ਵਿਆਪਕ ਸਰੂਪ ਹੈ, ਰਹਾਉ ਵਿਸਰਾਮ ਦੇ ਕੇ ਕਥਨ ਕਰਦੇ ਹਨ। ਦੂਜੀ ਦੁਰਮਤਿ ਆਖੈ ਦੋਏ, ਆਵੈ ਜਾਏ ਮਰ ਦੂਜਾ ਹੋਏ। ਇੱਕ ਗੁਰਮਤਿ ਹੁੰਦੀ ਹੈ, ਉਹ ਤੋਂ ਵੱਖਰੀ ਦੂਸਰੀ ਦੁਰਮਤਿ ਹੈ। ਜਿਹੜਾ ਦੁਰਮਤਿ ਦੇ ਵਿੱਚ ਲੱਗ ਜਾਂਦਾ ਉਹ ਦੋਏ, ਉਹ ਦਵੈਤ ਨੂੰ। ਦਵੈਤ ਕੀ ਆ? ਰਾਗ ਦਵੈਸ਼ ਆ, ਹਰ ਸੋ ਗਿਆ। ਅਤੇ ਜੀਵ ਈਸ਼ਵਰ ਦਾ ਜਿਹੜਾ ਭੇਦ ਆ, ਇਹਦਾ ਕਥਨ ਕਰਦਾ ਹੈ। ਉਹ ਜੰਮ ਕੇ ਆਉਂਦਾ ਆ, ਮਰ ਕੇ ਜਾਂਦਾ। ਇਸ ਵਾਸਤੇ ਦੂਜਾ ਫਿਰ ਕੀ? ਜਮਾਂ ਦੇ ਵੱਸ ਪੈ ਰਿਹਾ, ਜਮਾਂ ਦਾ ਬਣ ਰਿਹਾ ਹੈ। ਧਰਨ ਗਗਨ ਦੇਖੋ ਦੋਏ, ਨਾਰੀ ਪੁਰਖ ਸਵਾਈ ਦੋਏ। ਧਰਨ ਧਰਤੀ, ਗਗਨ ਆਕਾਸ਼ ਵਿੱਚ। ਦੂਜਾ ਤਾਂ ਹੋਰ ਕੋਈ ਦੇਖਣ 'ਚ ਨਜ਼ਰ ਨਹੀਂ ਆਉਂਦਾ। ਔਰ ਇਸੇ ਤਰ੍ਹਾਂ ਇਸਤਰੀ ਆ ਪੁਰਸ਼, ਸਾਰਾ ਸੰਸਾਰ ਦੇ ਅੰਦਰ ਇੱਕ ਦਾ ਲੋਏ ਪ੍ਰਕਾਸ਼ ਹੈ। ਨਿਰੰਕਾਰ ਪਰਮੇਸ਼ਰ ਦਾ ਹੀ ਲੋਏ ਮੈਨੇ ਸਵਾਈ, ਸਾਰਿਆਂ 'ਚ ਪ੍ਰਕਾਸ਼ ਹੈ। ਰੱਬ ਸਭ ਸੇ ਦੇਖੋ ਦੀਪਕ ਉਜਿਆਲਾ, ਸਰਵ ਨਿਰੰਤਰ ਪ੍ਰੀਤਮ ਬਾਲਾ। ਰੱਬ ਨਾਮ ਸੂਰਜ ਦਾ, ਸਸੀ ਨਾਮ ਚੰਦਰਮਾ ਦਾ। ਇਹ ਦੋ ਦੀਵਿਆਂ ਦੇ ਵਿੱਚ ਵੀ ਜਿਹੜਾ ਉਜਿਆਲਾ ਪ੍ਰਕਾਸ਼ ਹੈ, ਉਹਦਾ ਹੀ ਨਜ਼ਰ ਆ ਰਿਹਾ। ਅਤੇ ਜਿਹੜਾ ਬਾਲਾ, ਉਹ ਬਾਲਾ ਮੈਨੇ, ਬਾਲਾਨ ਬਾਲ, ਵੱਡਿਆਂ ਤੋਂ ਵੱਡਾ ਪ੍ਰੀਤਮ ਮੈਨੇ, ਪਿਆਰਾ ਜਿਹੜਾ ਪਰਮੇਸ਼ਰ ਆ, ਸਾਰਿਆਂ ਵਿੱਚ ਨਿਰੰਤਰ ਮੈਨੇ ਇੱਕ ਰਸ, ਉਹ ਪਰਿਪੂਰਨ ਹੋ ਰਿਹਾ ਹੈ। ਕਰ ਕਿਰਪਾ ਮੇਰਾ ਚਿੱਤ ਲਾਇਆ, ਸਤਿਗੁਰ ਮੁਖੋ ਏਕ ਬੁਝਾਇਆ। ਉਸ ਨਿਰੰਕਾਰ ਨੇ ਕਿਰਪਾ ਕਰਕੇ ਮੇਰੇ ਚਿੱਤ ਦੀ ਬਿਰਤੀ ਸਤਿਗੁਰਾਂ ਦੇ ਚਰਨਾਂ ਨਾਲ ਲਾਈ ਹੈ। ਅਤੇ ਗੁਰੂ ਮਹਾਰਾਜ ਨੇ ਮੈਨੂੰ ਕਿਰਪਾ ਕਰਕੇ ਇਹ ਗੱਲ ਸਮਝਾਤੀ ਹੈ ਕਿ ਪਰਮੇਸ਼ਰ ਇੱਕੋ ਇੱਕ ਹੈ। ਏਕ ਨਿਰੰਜਨ ਗੁਰਮੁਖ ਅਜਾਤਾ, ਦੂਜਾ ਅਮਰ ਸ਼ਬਦ ਪਛਾਤਾ। ਗੁਰਮੁਖ ਪਿਆਰਿਆਂ ਨੇ ਸਤਿਗੁਰਾਂ ਦੁਆਰਾ ਸਾਰਿਆਂ ਦੇ ਵਿੱਚ ਇੱਕੋ ਇੱਕ ਪਰਮਾਤਮਾ ਨੂੰ ਪੂਰਨ ਤੌਰ 'ਤੇ ਜਾਤਾ ਮੈਨੇ ਜਾਣਿਆ। ਔਰ ਸਤਿਗੁਰੂ ਦੇ ਸ਼ਬਦ ਕਰਕੇ, ਉਪਦੇਸ਼ ਕਰਕੇ ਉਹਨੂੰ ਪਛਾਣ ਕੇ ਜਿਹੜੀ ਦਵੈਤ ਸੀ, ਇਹਨੂੰ ਮਾਰ ਦਿੱਤਾ ਹੈ। ਦਵੈਤ ਭਾਅ ਨੂੰ ਜਦੋਂ ਮਾਰ ਦਿੱਤਾ, ਫਿਰ ਇੱਕ ਸ਼ਬਦ ਬ੍ਰਹਮ ਨੂੰ ਪਛਾਣ ਲਿਆ ਹੈ। ਏਕੋ ਹੁਕਮ ਵਰਤੈ ਸਭ ਲੋਈ, ਏਕ ਸਤੇ ਸਭ ਉਪਤ ਹੋਈ। ਇੱਕ ਪਰਮਾਤਮਾ ਦਾ ਹੁਕਮ ਸਾਰੇ ਲੋਕਾਂ 'ਚ ਵਰਤ ਰਿਹਾ। ਇੱਕ ਪਰਮੇਸ਼ੁਰ ਤੋਂ ਬਿਨਾਂ ਹਾਂਜੀ ਸੰਸਾਰ ਦੀ ਉਤਪਤੀ ਨਹੀਂ ਹੋ ਸਕਦੀ। ਇਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਤੋਂ ਸਾਰਿਆਂ ਦੀ ਪੈਦਾਇਸ਼ ਹੋਈ, ਉਪਤ ਹੋਈ, ਪੈਦਾ ਹੋਏ ਹਨ। ਰਾਹ ਦੋਵੈ ਖਸਮ ਏਕੋ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ। ਦੋ ਰਾਹ ਕਿਹੜੇ? ਹਿੰਦੂ ਆ ਮੁਸਲਮਾਨ, ਸਾਧੂ ਆ ਗ੍ਰਿਸਤੀ ਹੈ, ਗੁਰਮੁਖ ਆ ਮਨਮੁਖ ਆ, ਦੇਵਤੇ ਆ ਦੈਂਤ ਆ। ਇਹਨਾਂ ਸਾਰੇ ਰਸਤਿਆਂ 'ਚ ਇੱਕ ਖਸਮ ਮੈਨੇ, ਨਿਰੰਕਾਰ ਨੂੰ ਜਾਣਨਾ ਕਰੋ। ਔਰ ਸਤਿਗੁਰੂ ਜੀ ਦੇ ਹੁਕਮ ਦੁਆਰਾ ਪਰਮਾਤਮਾ ਦਾ ਜਿਹੜਾ ਹੁਕਮ ਆ ਉਹਨੂੰ ਪਛਾਣਨਾ ਕਰੋ। ਹੁਕਮ ਉਹਦਾ ਹੀ ਵਰਤ ਰਿਹਾ ਚਾਰ ਸਵੇਰੇ। ਸਗਲ ਰੂਪ ਵਰਨ ਮਨ ਮਾਹੀ, ਕਹੁ ਨਾਨਕ ਇੱਕੋ ਸਾ ਲਾਹੀ। ਹਜ਼ੂਰ ਕਿਰਪਾ ਕਰਦੇ ਆ ਕਿ ਸਾਰਿਆਂ ਰੂਪਾਂ ਦੇ ਵਿੱਚ ਆ, ਵਰਨਾਂ ਦੇ ਵਿੱਚ ਆ, ਮਨ ਦੇ ਅੰਦਰ ਆ, ਉਹੋ ਹੀ ਨਿਰੰਕਾਰ ਆ। ਉਹਨੂੰ ਸਲਾਹਣਾ ਕਰੋ, ਉਹਦੀ ਉਸਤਤ ਕਰਨਾ ਕਰੋ। ਗੌੜੀ ਮਹੱਲਾ ਪਹਿਲਾ। ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੇ ਕਾਚਾ। ਤਿੰਨ ਤਰ੍ਹਾਂ ਦੀ ਆਤਮਾ, ਇੱਕ ਤਾਂ ਮੁੱਖ ਆਤਮਾ ਜਿਹਦੀ ਸੱਤਾ ਨਾਲ ਸਾਰਾ ਕੁਛ ਹੋ ਰਿਹਾ। ਇਹਨ ਫੇਕ ਇਹਨ ਕਲ ਪਿਆ ਹੋਇਆ ਮਿਥਿਆ ਆਤਮ ਅਤੇ ਤੀਜਾ ਗੌਣ ਆਤਮ ਮੁੱਖ ਆਤਮਾ ਤਾਂ ਪਰਮੇਸ਼ਰ ਆ ਮਿਥਿਆ ਆਤਮਾ ਸਰੀਰ ਆ ਕਈ ਸਰੀਰ ਨੂੰ ਆਤਮਾ ਮੰਨ ਕੇ ਬੈਠੇ ਆ ਗੌਣ ਆਤਮਾ ਕਿਹੜੇ ਜਿਹੜੇ ਆਉਣ ਜਾਣ ਵਾਲੇ ਸੰਬੰਧੀ ਆ ਰਿਸ਼ਤੇਦਾਰ ਆ ਹਾਂਜੀ ਕਹਿੰਦੇ ਇਹ ਵੀ ਮੇਰੀ ਆਤਮਾ ਐਵੇਂ ਭੁਲੇਖੇ 'ਚ ਪਏ ਆ ਇੱਥੇ ਮੁੱਖ ਆਤਮਾ ਦਾ ਗ੍ਰਹਿਣ ਕਰਨਾ ਕਹਿੰਦੇ ਉਹ ਜਿਹੜੀ ਮੁੱਖ ਆਤਮਾ ਹੈ ਉਹਦੀ ਪ੍ਰਾਪਤੀ ਵਾਸਤੇ ਅਧੀ ਮੈਨੇ ਵਾਸਤੇ ਜਿਹੜੇ ਸ੍ਰੇਸ਼ਟ ਪਵਿੱਤਰ ਕਰਮ ਹੈ ਉਹ ਕਰੇ ਹਾਂਜੀ ਫਿਰ ਤਾਂ ਇਹ ਸੱਚਾ ਹੋ ਜਾਂਦਾ ਜਿਹੜੇ ਕੱਚੇ ਆ ਸਕਾਮ ਕਰਮ ਕਰਨ ਵਾਲਾ ਇਹ ਜੀਵ ਵੀ ਕੱਚਾ ਹੀ ਹੈ ਇਹ ਫਿਰ ਮੁਕਤੀ ਦਾ ਜਿਹੜਾ ਭੇਦ ਆ ਮੁਕਤ ਭੇਦ ਗਿਆ ਜਾਣੇ ਕੱਚਾ ਕੱਚਾ ਮੁਕਤੀ ਦੇ ਭੇਦ ਨੂੰ ਕੀ ਜਾਣ ਸਕਦਾ ਨਹੀਂ ਜਾਣ ਸਕਦਾ ਐਸਾ ਜੋਗੀ ਜੁਗਤ ਵਿਚਾਰ ਹੈ ਪੰਚ ਮਾਰ ਸਾਚ ਔਰ ਧਾਰ ਰਹੋ ਹਜ਼ੂਰ ਪਾਤਸ਼ਾਹ ਕਹਿੰਦੇ ਜਿਹੜਾ ਸੱਚੇ ਨਾਮ ਨੂੰ ਆਪਣੇ ਮਨ ਦੇ ਵਿੱਚ ਧਾਰ ਲੈਂਦਾ ਪੰਜੇ ਜਿਹੜੇ ਵਿਕਾਰ ਇਹਨਾਂ ਨੂੰ ਮਾਰ ਲੈਂਦਾ ਹੈ ਔਰ ਜਿਹੜਾ ਇਸ ਤਰ੍ਹਾਂ ਦਾ ਜੋਗੀ ਹੈ ਉਹ ਪਰਮਾਤਮਾ ਜੁੜਨ ਦੀ ਯੋਗਤੀ ਨੂੰ ਵਿਚਾਰਦਾ ਹੈ ਰਹਾਓ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਜਿਸ ਕਹਿ ਅੰਤਰ ਸਾਜ ਵਸਾਵ ਹੈ ਜੋਗ ਜੋਗ ਕੀ ਕਿਵੇਂ ਦਬਾਵ ਹੈ ਜਿਹਨਾਂ ਵਿਅਕਤੀਆਂ ਦੇ ਮਨ ਦੇ ਅੰਦਰ ਸੱਚਾ ਨਾਮ ਵੱਸ ਜਾਂਦਾ ਉਹ ਭਗਤੀ ਯੋਗ ਵਿੱਚ ਜੁੜ ਜਾਂਦੇ ਹੈ ਪਰਮਾਤਮਾ ਦੀ ਜਿਹੜੀ ਕੀਮਤ ਹੈ ਉਹਨੂੰ ਪਾ ਲੈਂਦੇ ਹਨ ਰੱਬ ਸਸੇ ਕੋ ਗ੍ਰਹਿ ਉਦਿਆਨ ਹੈ ਕਰਨੀ ਕੀਮਤ ਕਰਮ ਸਮਾਨ ਹੈ ਰੱਬ ਸਾ ਸੂਰ ਚੰਦ ਔਰ ਫਿਰ ਘਰ ਲੈ ਲਓ ਜੰਗਲਾਂ ਹੀ ਲੈ ਲਓ ਇੱਕ ਪਰਮਾਤਮਾ ਨੂੰ ਨਿਸ਼ਚੇ ਕਰੋ ਹਰ ਜਗ੍ਹਾ ਤਾਂ ਉਹ ਹੀ ਹੈ ਪਰਮਾਤਮਾ ਦੀ ਜਿਹੜੀ ਵਡਿਆਈ ਕਰਨੀ ਇਹ ਸਾਰਿਆਂ ਤੋਂ ਸ੍ਰੇਸ਼ਟ ਉੱਤਮ ਕਰਮ ਹੈ ਬਾਕੀ ਕਰਮ ਸਮਾਨ ਕਰਮ ਆ ਇਹ ਵਿਸ਼ੇਸ਼ ਕਰਮ ਹੈ ਜਿਹੜੀ ਉਹਦੀ ਕੀਰਤੀ ਕਰਨੀ ਹੈ ਵਡਿਆਈ ਕਰਨੀ ਹੈ ਇਹ ਕਰਮ ਕਰਨ ਦੇ ਨਾਲ ਪਰਮਾਤਮਾ ਵਿੱਚ ਸਮਾਨ ਹੈ ਮੈਨੇ ਉਹਦੇ ਵਿੱਚ ਅਭੇਦ ਹੋ ਜਾਂਦਾ ਹੈ ਏਕ ਸ਼ਬਦ ਇੱਕ ਭਿਖਿਆ ਮਾਗਾ ਹੈ ਗਿਆਨ ਧਿਆਨ ਜੁਗਤ ਸੱਚ ਜਾਗਾ ਹੈ ਪਾਤਸ਼ਾਹ ਕਹਿੰਦੇ ਇੱਕੋ ਇੱਕ ਸਤਿਗੁਰਾਂ ਦਾ ਉਪਦੇਸ਼ ਰੂਪੀ ਜਿਹੜੀ ਭਿਖਿਆ ਇਹ ਮੰਗੇ ਔਰ ਇੱਕ ਸਤਿਗੁਰਾਂ ਦਾ ਉਪਦੇਸ਼ ਦੁਆਰਾ ਨਾਮ ਰੂਪੀ ਭਿਖਿਆ ਨੂੰ ਮੰਗਣਾ ਕਰੇ ਔਰ ਸੱਚਾ ਗਿਆਨ ਸੱਚੇ ਧਿਆਨ ਦੀ ਜਿਹੜੀ ਯੋਗਤੀ ਹੈ ਉਹਦੇ 'ਚ ਜਾਗੇ ਮੈਨੇ ਸਾਵਧਾਨ ਰਹੇ ਔਰ ਸੱਚੇ ਧਿਆਨ ਵਿੱਚ ਯੋਗਤ ਮੈਨੇ ਜੁੜ ਜਾਏ ਅਤੇ ਫਿਰ ਇਹ ਗਿਆਨ ਜਾਗਰਤ ਵਿੱਚ ਸਦਾ ਵਾਸਤੇ ਜਾਗਦਾ ਰਹੇਗਾ ਪੈਰਾਂ 'ਚ ਰਹਿਣ ਬਾਹਰ ਜਾਏ ਕੀਮਤ ਪਾਉਣ ਰਹਿ ਲਿਵਲਾਏ ਪਰਮਾਤਮਾ ਦੇ ਜੇ ਭੈ ਵਿੱਚ ਰਹੇ ਮਿਲਿਆ ਰਹੇ ਅਤੇ ਫਿਰ ਡਰ ਤੋਂ ਬਾਹਰ ਨਾ ਜਾਵੇ ਕਿਉਂ ਪਰਮਾਤਮਾ ਜੇ ਲਿਵਲਾ ਕੇ ਰਹਿੰਦਾ ਫਿਰ ਉਹਦੀ ਕੀਮਤ ਨੂੰ ਕਿਹੜਾ ਵਿਅਕਤੀ ਭਲਾ ਕੋਈ ਕਹਿ ਸਕਦਾ ਨਹੀਂ ਕਹਿ ਸਕਦਾ ਉਹਦਾ ਜੀਵਨ ਤਾਂ ਫਿਰ ਬੜਾ ਅਮੋਲਕ ਬਣ ਜਾਂਦਾ ਆਪੇ ਮੇਲੇ ਭਰਮ ਛਕਾਏ ਗੁਰਪ੍ਰਸਾਦ ਪਰਮ ਪਦ ਪਾਏ ਉਹ ਨਿਰੰਕਾਰ ਪਰਮੇਸ਼ਰ ਜੀ ਨੂੰ ਸਤਿਗੁਰਾਂ ਨਾਲ ਮਿਲਦਾ ਉਹੀ ਮਿਲਦਾ ਔਰ ਗੁਰੂ ਮਹਾਰਾਜ ਦੀ ਪ੍ਰਸਾਦ ਕਿਰਪਾ ਨਾਲ ਭਰਮ ਨੂੰ ਚੁਕਾਏ ਮੈਨੇ ਦੂਰ ਕਰਕੇ ਫਿਰ ਪਰਮ ਪਦਵੀ ਜਿਹੜੀ ਆਤਮਾ ਪਾਦਿਆ ਇਹਨੂੰ ਪ੍ਰਾਪਤ ਕਰ ਲੈਂਦਾ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਹਮੈਂ ਮਾਰੇ ਕਰਨੀ ਸਾਰ ਇਸ ਕਰਕੇ ਗੁਰੂ ਪਿਆਰੇ ਸਤਿਗੁਰਾਂ ਦੀ ਸੇਵਾ ਕਰਕੇ ਸ਼ਬਦ ਨੂੰ ਵਿਚਾਰ ਨਾ ਕਰੇ ਔਰ ਹਉਮੈ ਜਿਹੜੀ ਹੈ ਇਹਨੂੰ ਮਾਰੇ ਇਹ ਕਰਨੀ ਸਾਰ ਮੈਨੇ ਸ੍ਰੇਸ਼ਟ ਹੈ ਜਿਹੜਾ ਹਉਮੈ ਨੂੰ ਮਾਰਨਾ ਇਹ ਸਭ ਨੂੰ ਉੱਤਮ ਕਰਮ ਹੈ ਜਪ ਤਪ ਸੰਜਮ ਪਾਠ ਪੁਰਾਣ ਕਹੁ ਨਾਨਕ ਪਰਮ ਪਰਮਾਨ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਪਰਮੇਸ਼ਰ ਦਾ ਮਨ ਦੇ ਵਿੱਚ ਮਾਨ ਮੈਨੇ ਮੰਨਣ ਕਰਨਾ ਪਰਮੇਸ਼ਰ ਦੇ ਹੁਕਮ ਨੂੰ ਮੰਨਣਾ ਔਰ ਫਿਰ ਜਿਹੜੇ ਗੁਰਮੁਖ ਜਨ ਹੈ ਉਹਨਾਂ ਦਾ ਜਪ ਤਪ ਸੰਜਮ ਪੁਰਾਣ ਦਾ ਪਾਠ ਵੀ ਇਹ ਹੀ ਹੈ ਜਿਹੜਾ ਗੁਰੂ ਦਾ ਹੁਕਮ ਮੰਨਣਾ ਹੁਕਮ ਮੰਨਣ ਵਿੱਚ ਸਾਰੇ ਸਾਧਨ ਆ ਜਾਂਦੇ ਗੌੜੀ ਮਹੱਲਾ ਪਹਿਲਾ ਖਿਮਾ ਗਈ ਪ੍ਰਤਸ਼ੀਲ ਸੰਤੋਖੰ ਰੋਗ ਨਾ ਵਿਆਪੈ ਨਾ ਜਮ ਦੋਖੰ ਜਿਹੜੇ ਗੁਰਮੁਖ ਪਿਆਰੇ ਜਗਿਆਸੂਆਂ ਨੇ ਖਿਮਾ ਰੂਪੀ ਤੁਹਾਨੂੰ ਗ੍ਰਹਿਣ ਕਰ ਲਿਆ ਸੀਲ ਸੁਆ ਸੰਤੋਖ ਆਦਿਕ ਫਿਰ ਪਵਿੱਤਰ ਗੁਣਾਂ ਦਾ ਵਰਤ ਰੱਖ ਲਿਆ ਉਹਨਾਂ ਨੂੰ ਫਿਰ ਪ੍ਰਤੱਖ ਰੋਗ ਜਿਹੜਾ ਕੋਈ ਰੋਗ ਆ ਜਾਂ ਹੋਮੇ ਆਦਿਕ ਦੇ ਰੋਗ ਇਹ ਨਹੀਂ ਵਿਆਪਦੇ ਨਾ ਜਮਾਂ ਦਾ ਉਹਨਾਂ ਨੂੰ ਦੁੱਖ ਮੈਨੇ ਦੁੱਖ ਹੁੰਦਾ ਆ ਮੁਕਤ ਪੈ ਪ੍ਰਭ ਰੂਪ ਨਾ ਰੇਖਨ ਕਿਉਂਕਿ ਉਹ ਪਰਮਾਤਮਾ ਦਾ ਕੋਈ ਰੂਪ ਰੇਖਾ ਤਾਂ ਹੈ ਨਹੀਂ ਮਛਕਾ ਸ਼ਾਦ ਨਾ ਰੇਖਾ ਹੀ ਹੈ ਅਤੇ ਨਾ ਉਹਦਾ ਕੋਈ ਰੂਪ ਹੀ ਹੈ ਅਤੇ ਜਿਹੜਾ ਉਸਨੂੰ ਪਾ ਲੈਂਦਾ ਹੈ ਉਹ ਮੁਕਤ ਹੋ ਜਾਂਦਾ ਹੈ ਜੋਗੀ ਕਹੋ ਕੈਸਾ ਡਰ ਹੋਏ ਰੂਖ ਬਿਰਖ ਗ੍ਰਹਿ ਬਾਰ ਸੋਏ ਰਾਹੋ ਜਿਹੜਾ ਇਸ ਤਰੀਕੇ ਨਾਲ ਭਜਨ ਸਿਮਰਨ ਕਰਦਾ ਐਸਾ ਜਿਹੜਾ ਜੋਗੀ ਜੁੜਨ ਵਾਲਾ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੁੰਦਾ ਭਾਵ ਨਹੀਂ ਹੁੰਦਾ ਜਿਹੜੇ ਜੋਗੀ ਲੋਕ ਜੰਗਲਾਂ ਰੁੱਖਾਂ ਬਾਗਾਂ ਬਿਰਛਾਂ ਬਾਹਰ ਹਾਂਜੀ ਸਾਰੀਆਂ ਜਗ੍ਹਾ 'ਚ ਜਿੱਥੇ ਵੀ ਚਲੇ ਜਾਣ ਉਹਨਾਂ ਨੂੰ ਕੋਈ ਭੈ ਨਹੀਂ ਕਿਉਂਕਿ ਪਰਮਾਤਮਾ ਨੂੰ ਸਾਰੀਆਂ ਜਗ੍ਹਾ 'ਚ ਪਰਿਪੂਰਨ ਨਿਸ਼ਚੇ ਕਰਦੇ ਵੀ ਉਹ ਵਿਆਪਕ ਹੈ ਅਤੇ ਫਿਰ ਡਰ ਕਹਦਾ ਪਰਮੇਸ਼ੁਰ ਤਾਂ ਸਾਡੇ ਨਾਲ ਹੀ ਹੈ। ਰਹਾਉ ਨਿਰਭਾ ਯੋਗੀ ਨਿਰੰਜਨ ਧਿਆਵੈ ਅੰਧਨ ਜਾਗੈ ਸੱਚ ਲਿਵ ਲਾਵੈ। ਐਸਾ ਜਿਹੜਾ ਯੋਗੀ ਹੈ ਨਿਰਭਉ ਨਿਰੰਜਨ ਨੂੰ ਦਿਨ ਰਾਤ ਧਿਆਉਂਦਾ ਅਤੇ ਦਿਨ ਰਾਤ ਫਿਰ ਜਾਗਦਾ ਸਾਵਧਾਨ ਹੋ ਕੇ ਸੱਚੇ ਨਾਮ 'ਚ ਲਿਬਰਤੀ ਲਾਉਂਦਾ। ਅਤੇ ਜਿਹੜਾ ਯੋਗੀ ਸੰਸਾਰ ਦੀ ਲੋਕ ਲਾਜ ਵੱਲੋਂ ਨਿਰਭੈ ਹੋ ਗਿਆ ਉਹ ਹੀ ਪਰਮਾਤਮਾ ਨੂੰ ਚਾਹੁੰਦਾ। ਜਿਹੜਾ ਲੋਕ ਲਾਜ 'ਚ ਫਸਿਆ ਉਹ ਨਾਮ ਵੀ ਨਹੀਂ ਜਪ ਸਕਦਾ, ਅੰਮ੍ਰਿਤ ਵੀ ਨਹੀਂ ਛਕ ਸਕਦਾ, ਸੰਗਤ 'ਚ ਵੀ ਨਹੀਂ ਜਾ ਸਕਦਾ। ਲੋਕ ਹੀ ਕਹਿਣਗੇ ਲੈ ਜੀ ਇਹਨੂੰ ਹੁਣੇ ਅੰਮ੍ਰਿਤ ਛਕ ਲਿਆ, ਹੈਂ ਇਹ ਉੱਥੇ ਸੰਤਾਂ ਕੋਲ ਜਾਂਦਾ, ਇਹ ਗੁਰਦੁਆਰੇ ਜਾਂਦਾ, ਪਰ ਲੋਕ ਲਾਜ 'ਚ ਜਿਹੜਾ ਫਸਿਆ ਉਹ ਲੱਗ ਨਹੀਂ ਸਕਦਾ। ਅਤੇ ਜਿਹੜੇ ਗੁਰੂ ਪਿਆਰੇ ਦਿਨ ਰਾਤ ਸੱਚੀ ਲਗਨ ਵਿੱਚ ਲੱਗੇ ਆ ਜਾਗਦੇ, ਸੋ ਯੋਗੀ ਮੇਰਾ ਮਨ ਭਾਵੇ ਐਸਾ ਜਿਹੜਾ ਯੋਗੀ ਆ ਬੇਪਰਵਾਹ ਹੋ ਕੇ ਸੰਗਤ ਕਰਦਾ ਨਾਮ ਜਪਦਾ ਉਹ ਸਾਨੂੰ ਮਹਾਰਾਜ ਕਹਿੰਦੇ ਭਾਉਂਦਾ ਹੈ। ਕਾਲ ਜਾਲ ਬ੍ਰਹਮ ਅਗਨੀ ਜਾਰੇ ਜਰਾ ਮਰਨ ਗਤ ਗਰਭ ਨਿਵਾਰੇ। ਇਸ ਪ੍ਰਕਾਰ ਦਾ ਜਿਹੜਾ ਯੋਗੀ ਹੈ ਬ੍ਰਹਮ ਦ੍ਰਿਸ਼ਟੀ ਰੂਪੀ ਅੱਗ ਦੇ ਨਾਲ ਇਹ ਜਿਹੜਾ ਕਾਲ ਦੀ ਫਾਹੀ ਹੈ ਇਹਨੂੰ ਜਾਰੇ ਮੈਨੇ ਸਾੜ ਦਿੰਦਾ। ਉਹ ਯੋਗੀ ਜਰਾ ਜਰਾ ਰੋ ਕਹਿੰਦੇ ਜਰਾ ਨਾਮ ਹੈ ਬੁਢਾਪੇ ਦਾ, ਇਹਦੇ ਦੁੱਖ ਨੂੰ ਜੰਮਣ ਵਾਲੇ ਦੁੱਖ ਨੂੰ ਗਤ ਮੈਨੇ ਨਾਸ ਕਰ ਦਿੰਦਾ। ਔਰ ਜਾਤੀ ਵਿੱਦਿਆ ਜੋਬਨ ਜਵਾਨੀ ਦਾ ਜਿਹੜਾ ਹੰਕਾਰ ਹੈ ਇਹਨੂੰ ਵੀ ਦੂਰ ਕਰਦਾ, ਗਰਭ ਨਿਵਾਰਾ ਇਸ ਗਰਭ ਨੂੰ ਵੀ ਨਿਵਾਰਾ ਮੈਨੇ ਨਿਵਿਰਤ ਕਰ ਦਿੰਦਾ। ਆਪ ਤਰੇ ਪਿਤਰੀ ਨੇ ਸਤਾਰੇ। ਉਹ ਯੋਗੀ ਜਿਹੜਾ ਆਪ ਵੀ ਤਰ ਜਾਂਦਾ ਅਤੇ ਆਪਣੇ ਪਿੱਤਰਾਂ ਜਿਹੜੇ ਬਜ਼ੁਰਗ ਪਹਿਲਾਂ ਹੋਏ ਉਹਨਾਂ ਨੂੰ ਵੀ ਸੰਸਾਰ ਸਾਗਰ ਤੋਂ ਉਤਾਰ ਦਿੰਦਾ ਹੈ। ਸਤਿਗੁਰ ਸੇਵੇ ਸੋ ਯੋਗੀ ਹੋਏ, ਪੈਰਾਂ 'ਚ ਰਹੇ ਸੋ ਨਿਰਭਉ ਹੋਏ। ਪਾਤਸ਼ਾਹ ਕਹਿੰਦੇ ਜਿਹੜਾ ਸ਼ਰਧਾ ਦੇ ਨਾਲ ਵਿਸ਼ਵਾਸ ਨਾਲ ਸਤਿਗੁਰੂ ਦੀ ਸੇਵਾ ਕਰਦਾ ਅਸਲੀ ਤਾਂ ਯੋਗੀ ਜੋੜਨ ਵਾਲਾ ਉਹ ਹੀ ਹੈ। ਉਹ ਜਿਹੜਾ ਯੋਗੀ ਹੈ ਨਿਰਭਉ ਪਰਮਾਤਮਾ ਦੇ ਭੈ ਵਿੱਚ ਰਹਿੰਦਾ, ਉਹਦੇ ਡਰ ਵਿੱਚ ਹਾਂਜੀ ਲੀਨ ਰਹਿੰਦਾ, ਉਹਦਾ ਭੈ ਰੱਖਦਾ, ਭਾਵੇਂ ਗੁਰੂ ਕੋਲ ਹੋਵੇ ਨਾ ਹੋਵੇ ਭੈ ਵਿੱਚ ਕੰਮ ਕਰਦਾ। ਐਸਾ ਜਿਹੜਾ ਯੋਗੀ ਹੈ ਉਹ ਫਿਰ ਭੈ ਤੋਂ ਰਹਿਤ ਹੋ ਜਾਂਦਾ। ਜੈਸਾ ਸੇਵੈ ਤੈਸੋ ਹੋਏ, ਜਿਸ ਤਰ੍ਹਾਂ ਦੀ ਕੋਈ ਸੇਵਾ ਕਰਦਾ ਉਹੋ ਜਿਹਾ ਉਹਨੂੰ ਫਲ ਮਿਲ ਜਾਂਦਾ ਹੈ। ਨਰ ਨਿਹ ਕੇਵਲ ਨਿਰਭਉ ਨਾਵ ਅਨਾਥ ਹੈ ਨਾਥ ਕਰੇ ਬਲ ਜਾਓ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਨਿਰਭਉ ਪਰਮਾਤਮਾ ਦਾ ਨਾਮ ਇਹ ਪੁਰਸ਼ਾਂ ਨੂੰ ਨਿਹ ਕੇਵਲ ਮੈਨੇ ਸ਼ੁੱਧ ਪਵਿੱਤਰ ਕਰਨ ਵਾਲਾ, ਜਿਹੜਾ ਅਨਾਥਾਂ ਨੂੰ ਸਨਾਥ ਕਰਨ ਵਾਲਾ। ਕਹਿੰਦੇ ਅਸੀਂ ਨਿਰੰਕਾਰ ਪਰਮੇਸ਼ਰ ਤੋਂ ਬਲਿਹਾਰ ਜਾਂਦੇ ਹਾਂ, ਜਿਹਦਾ ਕੋਈ ਵੀ ਨਹੀਂ, ਮਾਲਕ ਉਹਦੇ ਸਹਾਇਕ ਬਣ ਜਾਂਦੇ ਆ। ਪੁਨਰਪ ਜਨਮ ਨਾਹੀ ਗੁਣ ਗਾਓ, ਜਿਹੜੇ ਪਰਮੇਸ਼ਰ ਦੇ ਗੁਣ ਗਾਉਣ ਵਾਲੇ ਆ ਉਹਨਾਂ ਨੂੰ ਪੁੰਨ ਮੁੜ ਕੇ ਫਿਰ ਨਿਸ਼ਚੇ ਕਰਕੇ ਜਨਮ ਨਹੀਂ ਹੁੰਦਾ, ਉਹ ਜੰਮਣ ਵਾਲ ਦੇ ਰਹਿ ਤੋਂ ਹੋ ਜਾਂਦੇ। ਅੰਤਰ ਬਾਹਰ ਇੱਕੋ ਜਾਣ, ਗੁਰ ਕਾ ਸਭ ਦੇ ਆਪ ਪਛਾਣ। ਉਹ ਕਹਿੰਦੇ ਸਰੀਰ ਦੇ ਅੰਦਰ ਜਾਂ ਬਾਹਰ, ਬ੍ਰਹਿਮੰਡ ਦੇ ਅੰਦਰ ਜਾਂ ਬਾਹਰ, ਇੱਕੋ ਇੱਕ ਪਰਮਾਤਮਾ ਨੂੰ ਜਾਣਦੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਦੁਆਰਾ ਕਮਾਈ ਕਰਕੇ ਆਪਣੇ ਸਰੂਪ ਨੂੰ ਪਹਿਚਾਣ ਲੈਂਦੇ ਕਿ ਮੈਂ ਕੌਣ ਹਾਂ। ਸੱਚ ਹੈ ਸਬਦ ਦਰ ਨਿਸ਼ਾਨ, ਸੱਚੇ ਸਤਿਗੁਰਾਂ ਦੇ ਉਪਦੇਸ਼ ਸਿੱਖਿਆ ਦੁਆਰਾ ਉਹਨਾਂ ਨੂੰ ਦਰ, ਹਾਂਜੀ ਦਰ ਕਹਿੰਦੇ ਅੰਦਰ, ਪਰਮਾਤਮਾ ਨੂੰ ਨਿਸ਼ਾਨੇ ਮੈਨੇ ਪ੍ਰਗਟ ਹੁੰਦਾ, ਸ਼ਬਦ ਕਰਕੇ ਉਹਨਾਂ ਦੇ ਅੰਦਰੋਂ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ। ਸਬਦ ਮਰੈ ਅਤੇ ਸਨਿਜ ਕਰ ਵਾਸਾ, ਆਵੇ ਨਾ ਜਾਵੇ ਚੁੱਕੇ ਆਸਾਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸਤਿਗੁਰਾਂ ਦੇ ਉਪਦੇਸ਼ ਕਰਕੇ ਜੀਵਤ ਭਾਵ ਹੰਕਾਰ ਵੱਲੋਂ ਮਰ ਜਾਂਦੇ ਉਹਨਾਂ ਦਾ ਸਰੂਪ ਰੂਪੀ ਨਿੱਜ ਘਰ ਦੇ ਵਿੱਚ ਵਾਸਾ ਹੁੰਦਾ, ਆਤਮ ਪਦ 'ਚ ਨਿਵਾਸ ਹੋ ਜਾਂਦਾ। ਇਹ ਪਦਾਰਥਾਂ ਦੀਆਂ ਜਿਹੜੀਆਂ ਆਸਾਂ ਮੁੱਕ ਜਾਂਦੀਆਂ ਔਰ ਸੰਸਾਰ ਦੇ ਵਿੱਚ ਉਹਨਾਂ ਦਾ ਫਿਰ ਆਉਣਾ ਜਾਣਾ ਨਹੀਂ ਹੁੰਦਾ, ਕਿਉਂਕਿ ਜਿਹੜੇ ਆਸਾਂ ਆ ਤ੍ਰਿਸ਼ਨਾ ਆ ਫੁਰਨੇ ਆ ਇਹ ਜੰਮਣ ਮਰਨ ਕੇ ਮੁੜ ਕੇ ਲਈ ਆਉਂਦੇ ਆ। ਗੁਰ ਕਹਿ ਸ਼ਬਦ ਕਮਲ ਪ੍ਰਗਾਸਾ, ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖਿਆ ਦੁਆਰਾ ਹਿਰਦੇ ਕਮਲ 'ਚ ਹਾਂਜੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਉਹ ਗੁਰੂ ਮਹਾਰਾਜ ਦਾ ਉਪਦੇਸ਼ ਜਿਹੜਾ ਹਿਰਦੇ ਕਮਲ ਨੂੰ ਖੜਾਉਣ ਵਾਲਾ ਹਿਰਦਾ ਕੋਲ ਖਿੜ ਜਾਂਦਾ। ਜੋ ਦੀ ਸਹਿ ਸੋ ਆਸ ਨਿਰਾਸਾ, ਕਾਮ ਕ੍ਰੋਧ ਵਿੱਚ ਭੂਖ ਪਿਆਸਾ। ਪਾਤਸ਼ਾਹ ਕਹਿੰਦੇ ਜਿਹੜਾ ਸੰਸਾਰ ਨਜ਼ਰ ਆ ਰਿਹਾ ਹੈ ਇਹ ਜਿੰਨੇ ਬੰਦੇ ਇਹਨਾਂ ਦੀਆਂ ਆਸਾਂ ਇਹਦੇ 'ਚ ਲੱਗੀਆਂ ਹਾਂਜੀ, ਪਰ ਉਹ ਗੁਰਮੁਖ ਪਿਆਰੇ ਨਿਰਾਸ਼ ਰਹਿੰਦੇ ਕਿ ਜਿੰਨੇ ਵੀ ਵਿਕਾਰ ਆ ਪੇਸ਼ਿਆਂ ਕਰਕੇ ਭੁੱਖਾ ਪਿਆਸਾ ਰਹਿੰਦਾ, ਜਿੰਨੇ ਵਿਕਾਰ ਭੋਗੋ ਉਨੇ ਹੋਰ ਵਧੀ ਜਾਂਦੇ ਆ। ਜਿਵੇਂ ਹਾਂਜੀ ਅੱਗ 'ਚ ਲੱਕੜਾਂ ਪਾਓ ਹੋਰ ਮੱਚਦੀ ਆ, ਤੇਲ ਪਾਓ ਹੋਰ ਭਾਂਬੜ ਮੱਚਦੇ ਆ। ਇਹ ਵਿਸ਼ੇ ਵਿਕਾਰ ਜਿੰਨੇ ਭੋਗੋਂਗੇ ਹਾਂਜੀ ਉਨੀਆਂ ਲਾਲਸਾ ਉਨੀਆਂ ਇੱਛਾ ਹੋਰ ਵਧੀ ਜਾਣੀ ਹੈ। ਇਹ ਤਾਂ ਮਨ ਮਾਰੇ 'ਤੇ ਭਗਤੀ ਕੀਤੀ ਜਾਂਦੀ ਹੈ ਔਰ ਫਿਰ ਇਹ ਖਤਮ ਹੁੰਦੇ ਆ। ਕਿ ਜਿੰਨਾ ਵੀ ਸੰਸਾਰ ਦੇ ਰਿਹਾ ਇਹਦੀ ਜਿਹੜੀ ਆਸਾ, ਜਿਹੜਾ ਪੁਰਸ਼ੀ ਤੋਂ ਨਿਰਾਸ਼ ਰਹਿੰਦਾ ਉਹ ਫਿਰ ਜਿਹੜਾ ਮੰਜ ਠੀਕ ਹੈ, ਅਤੇ ਜਿਹੜਾ ਨਿਰਾਸ਼ ਨਹੀਂ ਰਹਿੰਦਾ ਉਹ ਫਿਰ ਦੁਖੀ ਰਹਿੰਦਾ। ਇਸ ਵਾਸਤੇ ਫਿਰ ਅਤੇ ਜਿਹੜੇ ਕਾਮ ਕ੍ਰੋਧ ਆਦਿਕ ਵਿਸ਼ਿਆਂ ਵੱਲੋਂ ਭੁੱਖਾ ਪਿਆਸਾ ਹੀ ਰੱਖਦਾ, ਭਾਵ ਇਹਨਾਂ ਨੂੰ ਭੁੱਖੇ ਪਿਆਸੇ ਰੱਖਦਾ। ਜਦੋਂ ਭੁੱਖੇ ਪਿਆਸੇ ਰਹਿੰਦੇ ਆ ਫਿਰ ਆਪੇ ਭੱਜ ਜਾਂਦੇ ਆ, ਇਹਨਾਂ ਨੂੰ ਖੁਰਾਕ ਨਹੀਂ ਨਾ ਮਿਲਦੀ, ਇਹ ਵੀ ਫਿਰ ਛੱਡ ਕੇ ਦੌੜ ਜਾਂਦੇ। ਨਾਨਕ ਬਿਰਲੇ ਮਿਲ ਹੈ ਉਦਾਸਾ। ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਉਦਾਸੀਨ, ਹਾਂਜੀ ਉਦਮੇ ਨੇ ਉੱਚੇ ਅਸੀਨ 'ਤੇ ਬੈਠਣ ਵਾਲੇ ਮਹਾਤਮਾ ਆ, ਉਹ ਸੰਸਾਰ ਵਿੱਚ ਬਿਰਲੇ ਭਾਗਾਂ ਨਾਲ ਮਿਲਦੇ ਆ। ਗੌੜੀ ਮਹੱਲਾ ਪਹਿਲਾ, ਐਸੋ ਉਦਾਸ ਮਿਲਿਆ ਸੁੱਖ ਹੋਈ, ਦੁੱਖ ਵਿਸਰਿਆ ਪਾਵੇ ਸਭ ਕੋਈ ਸੱਚ ਸੋਈ। ਤੂੰ ਬਹਿ ਜਾਂਦਾ ਮੋਹਰੇ ਅਤੇ ਮੋਹਰੇ ਟੋਲਣ ਲੱਗ ਪੈਂਦਾ, ਜਾਂ ਤਾਂ ਪਿੱਛੇ ਬਹਿ ਜਾ ਕਰ। ਡਰਾਈਵਰ ਦੇ ਨਾਲ ਸੀਟ ਨਾ ਨਾ ਉਹ ਵੀ ਸੌਣ ਵਾਲੇ ਨੂੰ ਬਹਿਣ ਨਹੀਂ ਦਿੰਦਾ, ਡਰਾਈਵਰੀ ਤੂੰ ਕਰਦਾ ਰਿਹਾ ਹੈਂ, ਮੋਹਰੇ ਬਹਿਣਾ ਤਾਂ ਫਿਰ ਸੌਣਾ ਨਹੀਂ ਹੈਂ, ਰੋਜ਼ ਤੈਨੂੰ ਕਹਿੰਦੇ ਹਾਂ ਮੁੜ ਕੇ ਫਿਰ ਤੇਰਾ ਹੋਈ ਰਹਿੰਦਾ। ਗੌੜੀ ਮਹੱਲਾ ਪਹਿਲਾ, ਐਸੋ ਉਦਾਸ ਮਿਲਿਆ ਸੁੱਖ ਹੋਈ, ਦੁੱਖ ਵਿਸਰਿਆ ਪਾਵੇ ਸੱਚ ਸੋਈ। ਇਸ ਤਰ੍ਹਾਂ ਦੇ ਜਿਹੜੇ ਦਾਸ ਆ ਉਹ ਮਿਲਣ ਕਰਕੇ ਫਿਰ ਸੁੱਖ ਸਰੂਪ ਕੀ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਦੁੱਖ ਵਿਸਰਿਆ ਪਾਵੇ ਸੱਚ ਸੋਈ, ਜਿਹਨੂੰ ਦੁੱਖ ਵਿਸਰ ਜਾਂਦਾ ਆ ਹਾਂਜੀ ਉਹ ਫਿਰ ਭਾਣੇ ਵਿੱਚ ਆ ਜਾਂਦਾ ਆ, ਉਹ ਸੱਚੇ ਪਰਮੇਸ਼ਰ ਨੂੰ ਪਾ ਲੈਂਦਾ, ਉਹ ਦੁੱਖ ਨੂੰ ਦੁੱਖ ਮੰਨਦਾ ਹੀ ਨਹੀਂ। ਉਹ ਕਹਿੰਦਾ ਉਹਦੇ ਰਜ਼ਾ ਹੁਕਮ 'ਚ ਹੀ ਹੈ। ਦਰਸ਼ਨ ਦੇਖ ਭਈ ਮਤ ਪੂਰੀ, ਅਟਸਨ ਵਜਨ ਚਰਨ ਧੂਰੀ ਰਾਹ। ਸਤਿਗੁਰੂ ਦਾ ਦਰਸ਼ਨ ਕਰਨ ਮਤ ਪੂਰੀ, ਉਹਨੂੰ ਪੂਰੀ ਸਿੱਖਿਆ ਪ੍ਰਾਪਤ ਹੁੰਦੀ ਹੈ, ਔਰ ਸਤਿਗੁਰ ਸੱਚੇ ਪਾਤਸ਼ਾਹ ਚਰਨਾਂ ਦੀ ਧੂੜੀ ਜਿਹੜੀ ਹੈ ਇਹ ਗ੍ਰਹਿਣ ਕਰਨ 68 ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਕਰਨ ਦਾ ਜਿਹੜਾ ਫਲ ਆ ਉਹ ਇਹਨੂੰ ਪ੍ਰਾਪਤ ਹੋ ਜਾਂਦਾ ਹੈ। ਰਹਾਉ ਨੇਤਰ ਸੰਤੋਖ ਏਕ ਲਿਵਤਾਰਾ ਜਿਹਵਾ ਸੂਚੀ ਹਰ ਸਾਰਾ। ਇੱਕ ਪਰਮਾਤਮਾ ਦੇ ਵਿੱਚ ਕਹਿੰਦੇ ਤੇਲ ਧਾਰਾ, ਜਿਵੇਂ ਤੇਲ ਦੀ ਧਾਰ ਟੁੱਟਦੀ ਨਹੀਂ ਨਾ, ਇਸ ਤਰ੍ਹਾਂ ਜਿਹੜੀ ਅਖੰਡ ਲਿਵ ਲਾਉਣੀ ਹੈ ਅਤੇ ਇਹਦੇ ਕਰਕੇ ਫਿਰ ਨੇਤਰ ਜਿਹੜੇ ਸੰਤੋਖ ਨੂੰ ਪ੍ਰਾਪਤ ਹੋ ਜਾਂਦੇ ਆ। ਉਹਨਾਂ ਨੇਤਰਾਂ 'ਚ ਫਿਰ ਨੀਂਦ ਨਹੀਂ ਰਹਿੰਦੀ, ਉਹ ਤਾਂ ਗੁਰੂ ਦੇ ਦਰਸ਼ਨ ਵੱਲ ਦੇਖਦੇ ਆ ਹੈਂ। ਇਸ ਵਾਸਤੇ ਕਹਿੰਦੇ ਉਹ ਫਿਰ ਪਰਮਾਤਮਾ ਦੇ ਰਸ ਵਿੱਚ ਸਾਰਾ ਸੰਭਾਲਣ ਕਰਕੇ ਜਿਹੜੀ ਜਿਹਵਾ ਉਹ ਸੂਚੀ ਪਵਿੱਤਰ ਹੋ ਜਾਂਦੀ। ਕਥਾ ਸੁਣਦੇ ਮੂੰਹ 'ਚ ਸਤਨਾਮ ਦਾ ਜਾਪ ਕਰੋ, ਅੱਖਾਂ 'ਚ ਹੋਣਾ ਚਾਹੀਦਾ ਫਿਰ ਮਹਾਰਾਜ ਦਰਸ਼ਨ ਕਰਨੇ ਆ, ਮੂੰਹ ਜਾਪ ਕਰੋਗੇ ਆਪੇ ਹੀ ਨਹੀਂ ਹੈ ਹੈਂ। ਅਤੇ ਤੁਸੀਂ ਜਿਹੜੇ ਕਥਾ ਵਾਰਤਾ ਹੁੰਦੀ ਉਦੋਂ ਤੁਹਾਨੂੰ ਨੀਂਦ ਆਉਂਦੀ ਹੈ। ਨੇਤਰ ਸੰਤੋਖੇ ਕਲਿਵਤਾਰਾ ਜਿਹਵਾ ਸੂਚੀ ਹਰ ਸਾਰਾ। ਇੱਕ ਪਰਮਾਤਮਾ 'ਚ ਲਿਵ ਤਾਰਾ ਮੈਨੇ ਤੇਲ ਧਾਰਾ ਵੱਤ, ਜਦੋਂ ਲਿਵ ਲਾ ਲਈਏ ਜਿਹੜੇ ਅੱਖਾਂ ਇਹ ਵੀ ਸੰਤੋਖ ਨੂੰ ਪ੍ਰਾਪਤ ਹੋ ਜਾਣੀ, ਨਾਮ ਜਪੀਏ ਰਸਨ ਸੂਚੀ ਹੋ ਜਾਂਦੀ ਹਰ ਰਸ ਸਾਰਾ। ਫਿਰ ਹਰੀ ਦੇ ਹਾਂਜੀ ਰਸ ਦਾ ਸਾਰਾ ਮੈਨੇ ਸੰਭਾਲਣ ਕਰਕੇ ਹੈਂ, ਨਾਮ ਜਪਣ ਕਰਕੇ ਜਿਹਾ ਸੂਚੀ ਮੈਨੇ ਪਵਿੱਤਰ ਹੋ ਜਾਂਦੀ ਹੈ। ਸੱਚ ਕਰਨੀ ਅਬ ਅੰਤਰ ਸੇਵਾ ਮੰਤਰ ਪਤਾ ਸਿਆ ਲੱਖ ਅਭੇਵਾ। ਅਬ ਨਾਮ ਹੈ ਹਿਰਦੇ ਦਾ, ਹਿਰਦੇ ਜਿਹੜਾ ਪਰਮਾਤਮਾ ਉਹਦੀ ਸੇਵਾ ਰੂਪੀ ਜਿਹੜੀ ਕਰਨੀ ਹੈ ਇਹ ਸੱਚੀ ਹੈ। ਇਸ ਵਾਸਤੇ ਕਹਿੰਦੇ ਆ ਹਿਰਦੇ ਦੇ ਅੰਦਰ ਜਿਹੜੀ ਸੇਵਾ ਦਾ ਉਤਸ਼ਾਹ ਆ ਇਹ ਸੱਚੀ ਕਰਨੀ, ਸ੍ਰੇਸ਼ਟ ਕਰਨੀ ਕਰਨੀ ਕਰੇ ਅਲੱਖ ਪੇ। ਪਰਮਾਤਮਾ ਦਾ ਜਿਹੜਾ ਨਾਮ ਜਪਣ ਨਾਲ ਮਨ ਨੂੰ ਤ੍ਰਿਪਤੀ ਹੋ ਜਾਂਦੀ। ਜਿਹਾ ਜਿਹਾ ਦੇਖੋ ਤਹਿ ਤਹਿ ਸਾਚਾ ਬਿਨ ਬੂਝੇ ਝਗੜਾ ਜਾ ਕਾਚਾ। ਕਹਿੰਦੇ ਜਿੱਥੇ ਜਿੱਥੇ ਵੀ ਗਿਆਨ ਦ੍ਰਿਸ਼ਟੀ ਨਾਲ ਦੇਖਦੇ ਹਾਂ ਉਸੇ ਉਸੇ ਜਗ੍ਹਾ 'ਚ ਸੱਚਾ ਪਰਮੇਸ਼ਰ ਨਜ਼ਰ ਆਉਂਦਾ। ਇਸ ਭੇਦ ਨੂੰ ਸਮਝੇ ਤੋਂ ਬਿਨਾਂ ਇਹ ਜਿੰਨਾ ਵੀ ਕਹਿੰਦੇ ਕੱਚਾ ਦੀ ਜੀਵ ਹੈ ਇਹ ਸੰਸਾਰ 'ਚ ਹਰੇਕ ਨਾਲ ਝਗੜੇ ਰਗੜੇ ਕਰਦਾ, ਕਦੀ ਉਹਦੇ ਗਲ ਪੈ ਗਿਆ ਕਦੀ ਉਹਦੇ ਪੈ ਗਿਆ, ਅਤੇ ਜਦੋਂ ਫਿਰ ਸਾਰਿਆਂ 'ਚ ਜੋਤ ਦੇਖ ਲਈ ਫਿਰ ਝਗੜਾ ਰਗੜਾ ਕਿਹਦੇ ਨਾਲ ਕਰਨਾ। ਗੁਰ ਸਮਝਾਵਿਆ ਸੋਝੀ, ਗੁਰ ਸਮਝਾਵਿਆ ਸੋਝੀ ਹੋਈ, ਗੁਰੂ ਫਿਰਲਾ ਬੁੱਝਿਆ ਕੋਈ। ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਸਮਝਾਉਂਦੇ ਆ ਉਹਨਾਂ ਨੂੰ ਇਹ ਸੋਝੀ ਜਿਹੜੀ ਹੈ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪਰ ਕੋਈ ਬਿਰਲੇ ਗੁਰਮੁਖ ਆ ਜਿਹੜੇ ਇਸ ਭੇਦ ਨੂੰ ਬੁੱਝਦੇ ਆ ਸਮਝਦੇ ਆ। ਕਰ ਕਿਰਪਾ ਰੱਖੋ ਰਖਵਾਲੇ, ਬਿਨ ਬੁੱਝੇ ਪਸ਼ੂ ਪਏ ਬੇਤਾਲੇ। ਹੇ ਰੱਖਿਆ ਕਰਨ ਵਾਲੇ ਪਰਮੇਸ਼ਰ ਕਿਰਪਾ ਕਰਕੇ ਸਾਡੀ ਲਾਜ ਰੱਖ। ਕਹਿੰਦੇ ਆਪ ਨੂੰ ਜਾਣੇ ਬਿਨਾਂ ਇਹ ਜਿੰਨੇ ਸਾਰੇ ਜੀਵ ਆ ਇਹ ਪਸ਼ੂ ਅਤੇ ਬੇਤਾਲੇ ਭੂਤਨੇ ਹੋ ਰਹੇ ਆ, ਬੇਤਾਲਮੇ ਨੇ ਭੂਤਨੇ ਬਣ ਰਹੇ ਆ। ਸੰਸਾਰ 'ਤੇ ਭੂਤਾਂ ਨੂੰ ਘੁੰਮੀ ਜਾਂਦੇ ਆ, ਨਾਮ ਨਹੀਂ ਜਪਦੇ। ਗੁਰ ਕਹਿਆ ਵਰਣੀ ਦੂਜਾ, ਕਿਸ ਕਹੋ ਹੈ ਕਿਸ ਕਹੋ ਦੇਖ ਕਰੋ ਅਨਪੂਜਾ। ਸਤਿਗੁਰ ਸੱਚੇ ਨੇ ਪਾਤਸ਼ਾਹ ਨੇ ਕਿ ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਤਾਂ ਕੋਈ ਹੈ ਨਹੀਂ, ਆਤਮਾ ਕਰਕੇ ਉਹੀ ਹੈ ਹੈਂ। ਸਰੀਰਾਂ ਕਰਕੇ ਤਾਂ ਭਿੰਨਤਾ ਹੈ, ਕਰਮ ਕਰਕੇ ਵੀ ਭਿੰਨਤਾ, ਅੰਤਸ਼ਕਰਨ ਜੁਦੇ ਜੁਦੇ ਹੈ, ਆਤਮਾ ਇੱਕੋ ਹੀ ਹੈ। ਜਿਨ੍ਹਾਂ ਨੇ ਆਤਮਾ ਗਿਆਨ ਹੈ ਉਹ ਆਤਮਾ ਕਰਕੇ ਸ੍ਰਿਸ਼ਟੀ ਦੇਖਦੇ, ਕਿਸੇ ਦੇ ਔਗਣ ਦੇਖਦੇ। ਕਹਿੰਦੇ ਫਿਰ ਮੈਂ ਕਿਹਨੂੰ ਦੇਖਾਂ, ਕਿਹਦੀ ਪੂਜਾ ਕਰਾਂ, ਸਾਰਿਆਂ ਚੇਤਨ ਰੂਪੀ ਪਰਮੇਸ਼ਰ ਆਪ ਹੀ ਹੈ। ਸੰਤ ਹੇਤ ਪ੍ਰਭ ਤਿਰਪਉਣ ਤਾਰੇ, ਆਤਮ ਚੀਨੇ ਸੋ ਤੱਤ ਵਿਚਾਰੇ। ਸੰਤਾਂ ਦੇ ਸੈਲ ਸਪਟੇ ਵਾਸਤੇ ਪਰਮੇਸ਼ਰ ਨੇ ਤਿੰਨ ਭਵਨ ਬਣਾਇਆ, ਮਾਤ ਲੋਕ ਆ, ਸਵਰਗ ਆ, ਪਤਾਲ ਲੋਕ ਆ। ਕਹਿੰਦੇ ਉਹ ਪਰਮਾਤਮਾ ਨੇ ਤਿੰਨੇ ਭਵਨ ਬਣਾਇਆ। ਹਾਂਜੀ, ਸੰਤਾਂ ਦਾ ਉਸ ਪਰਮਾਤਮਾ ਦੇ ਵਿੱਚ ਹੇਤਮੈ ਨੇ ਪ੍ਰੇਮ ਆ, ਉਹਦੇ ਨਾਲ ਪ੍ਰੇਮ ਕਰਦੇ। ਉਸ ਪਰਮਾਤਮਾ ਦਾ ਸੰਤਾਂ ਨਾਲ ਹੇਤ ਪਿਆਰ ਆ। ਹਾਂਜੀ, ਤਿੰਨਾਂ ਭਵਨਾਂ ਦੀ ਕਲਿਆਣ ਵਾਸਤੇ ਸੰਤ ਧਾਰੇ, ਸੰਤ ਬਣਾਏ ਆ ਕਿ ਜਿੱਥੇ ਵੀ ਜਾਣ ਲੋਕਾਂ ਨੂੰ ਸ਼ੁਭ ਉਪਦੇਸ਼ ਦੇ ਕੇ ਉਹਨਾਂ ਦੀ ਕਲਿਆਣ ਕਰਨ। ਕਿਉਂਕਿ ਜਿਹੜੇ ਸੰਤ ਆ, ਪੂਰਨ ਬ੍ਰਹਮ ਗਿਆਨੀ ਲੋਕ ਆ, ਉਹ ਪਰਮਾਤਮਾ ਦਾ ਨਿੱਤ ਅਵਤਾਰ ਆ। ਇਹਦਾ ਮਤਲਬ ਇਹ ਨਹੀਂ ਵੀ ਪੇਖੀਆਂ ਦੀ ਗੱਲ ਆ, ਕਮਾਈ ਵਾਲਿਆਂ ਦੀ ਗੱਲ ਆ। ਜੋ ਆਤਮ ਚੀਨੇ, ਜਿਹੜਾ ਆਪਣੇ ਸਰੂਪ ਨੂੰ ਚੀਨੇ ਮੈਨੇ ਜਾਣ ਲੈਂਦਾ, ਉਹੀ ਗੁਰਮੁਖ ਪਿਆਰਾ ਸਾਰੇ ਵੇਦਾਂ ਸ਼ਾਸਤਰਾਂ ਦੇ ਤੱਤ, ਜਿਹੜਾ ਸਿਧਾਂਤ ਆ, ਹੈ ਉਹ ਸਿਧਾਂਤ ਰੂਪੀ ਜਿਹੜਾ ਪਰਮਾਤਮਾ ਨੂੰ ਵਿਚਾਰਦਾ ਹੈ। ਸਾਚ ਰਿਹਾ ਸੱਚ ਪ੍ਰੇਮ ਨਿਵਾਸ ਪ੍ਰਣਵਤ ਨਾਨਕ ਅਮਤਾ ਕੇ ਦਾਸ, ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦੇ ਪਰਮੇਸ਼ਰ ਦਾ ਨਾਮ ਆ। ਹਾਂਜੀ, ਔਰ ਸੱਚੇ ਪ੍ਰੇਮ ਦਾ ਨਿਵਾਸ ਆ। ਕਹਿੰਦੇ ਅਸੀਂ ਉਹਨਾਂ ਗੁਰਮੁਖ ਪਿਆਰਿਆਂ ਦੇ ਚਰਨਾਂ ਦੇ ਦਾਸ ਹਾਂ ਕਿ ਉਹ ਪੁਰਸ਼ ਧਨ ਹਨ। ਗੌੜੀ ਮਹੱਲਾ ਪਹਿਲਾ, ਬ੍ਰਹਮ ਹੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਵਿਵਤ ਪੜੀ ਪਛਤਾਣਿਆ। ਇੱਕ ਗੁਰਸਿੱਖ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਜਿਹਨੂੰ ਗਰਭ ਹੰਕਾਰ ਕਹਿੰਦੇ, ਉਹ ਕਿਹੋ ਜਿਹਾ ਐਸਾ ਦੱਸ ਦਿਓ ਜਿਹਨੂੰ ਇੰਨਾ ਬੁਰਾ ਕਿਹਾ, ਹੈਂ ਇਹ ਜਾਂਦਾ ਨਹੀਂ। ਹੁਣ ਕਮੁੱਤਕ ਨਿਆਂ ਦੇ ਢੰਗ ਨਾਲ ਉਪਦੇਸ਼ ਦਿੰਦੇ ਆ, ਬ੍ਰਹਮ ਹੈ ਗਰਭ ਕੀਆ ਨਹੀਂ ਜਾਣਿਆ। ਜਿਸ ਵੇਲੇ ਕਹਿੰਦੇ ਉਹ ਬ੍ਰਹਮਾ ਨੇ ਹੰਕਾਰ ਕੀਤਾ ਔਰ ਪਰਮਾਤਮਾ ਨੂੰ ਨਾ ਜਾਣਿਆ, ਔਰ ਕਿਹਾ ਕਿ ਸਾਰੇ ਸੰਸਾਰ ਦੀ ਮਰਿਆਦਾ ਨੂੰ ਮੈਂ ਹੀ ਚਲਾ ਰਿਹਾ, ਆਪੇ ਰੱਬ ਬਣ ਕੇ ਬਹਿ ਗਿਆ। ਜੇ ਕਹਿੰਦਾ ਮੈਂ ਨਾ ਹੁੰਦਾ, ਇਹ ਮਰਿਆਦਾ ਨਹੀਂ ਚੱਲਣੀ ਸੀ, ਮੈਂ ਵੇਦ ਬਣਾਏ। ਅਤੇ ਭਗਵਾਨ ਨੇ ਇਸ ਗੱਲ ਦੀ ਵਿਚਾਰ ਕੀਤੀ, ਇਹਦਾ ਹੰਕਾਰ ਜਿਹੜਾ ਦੂਰ ਕਰਨਾ ਚਾਹੀਦਾ। ਫਿਰ ਪਰਮੇਸ਼ਰ ਨੇ ਸੰਕਲਪ ਦੇ ਨਾਲ ਜਦ ਬ੍ਰਹਮਾ ਵੇਦਾਂ ਨੂੰ ਪੜ੍ਹਦਾ ਤਾਂ ਸੌ ਗਿਆ, ਜਿਹਦੇ ਸੌ ਗਿਆ ਅਤੇ ਸੰਖਾ ਫਿਰ ਜਿਹੜਾ ਦੈਂਤ ਸੀ ਉਹ ਫਿਰ ਇਹਦੇ ਵੇਦ ਚੁੱਕ ਕੇ ਪਤਾਲ ਚਲਿਆ ਗਿਆ। ਜਿਹੜੇ ਬ੍ਰਹਮੇ ਨੇ ਉੱਠ ਕੇ ਦੇਖਿਆ, ਵੇਦ ਮਿਲੇ ਨਾ, ਵੀ ਕੀ ਗੱਲ ਹੋਈ। ਜਿਸ ਵੇਲੇ ਵੇਦਾਂ ਦੀ ਜਾਣ ਦੀ ਬਿਵਤਾ ਪੈ ਗਈ, ਇਹ ਬੜਾ ਪਛਤਾਇਆ। ਹਾਂਜੀ, ਵੀ ਲੋਕਾਂ ਨੂੰ ਤਾਂ ਪੜ੍ਹ ਪੜ੍ਹ ਸਿੱਖਿਆ ਦਿੰਦਾ, ਆਪ ਸੁੱਤਾ ਰਿਹਾ, ਮੂਹਰਿਓਂ ਦੈਂਤ ਵੇਦ ਹੀ ਚੁੱਕ ਕੇ ਲੈ ਗਿਆ। ਸੁੱਤੇ ਬੰਦੇ ਜੋ ਮਰਜ਼ੀ ਹੋਈ ਹੈ, ਜਿਹੜੇ ਸਿਆਣੇ ਬੰਦੇ ਸੁਣਦੇ ਆ ਉਹ ਵੀ ਮੁਰਦੇ ਬਣ ਕੇ ਨਹੀਂ ਸੁਣਦੇ, ਥੋੜ੍ਹਾ ਜਿਹਾ ਚੇਤਨਾ ਨਾਲ ਹੀ ਸੁਣਦੇ ਆ। ਜੈ ਪ੍ਰਭ ਸਿਮਰੇ ਤੇ ਹੀ ਮਨ ਮਾਨਿਆ। ਕਹਿੰਦੇ ਫਿਰ ਜਦੋਂ ਬ੍ਰਹਮੇ ਨੇ ਇੱਕ ਮਨ ਹੋ ਕੇ ਪਰਮਾਤਮਾ ਨੂੰ ਸਿਮਰਿਆ, ਸਿਮਰੇ ਚੇਤਾ ਕੀਤਾ ਕਿ ਪਾਤਸ਼ਾਹ ਮੇਰੇ ਬਿਨਾਂ ਹੋਰ ਤਾਂ ਉਹ ਕੰਮ ਕਰ ਨਹੀਂ ਸਕਦਾ। ਫਿਰ ਕਹਿੰਦੇ ਬੜੀਆਂ ਲਿਲ ਕੜੀਆਂ ਕੜੀਆਂ ਦੀਨ ਹੋ ਕੇ ਬੇਨਤੀ ਕੀਤੀ, ਅਤੇ ਪਰਮਾਤਮਾ ਨੇ ਮੱਛਾ ਦਾ ਰੂਪ ਧਾਰ ਕੇ ਪਤਾਲ ਜਾ ਕੇ ਉਹ ਜਿਹੜਾ ਸੰਖਾ ਸੁਰ ਦੈਨ ਸੀ ਉਹਨੂੰ ਯੁੱਧ ਕਰਕੇ ਉਹਨੂੰ ਮਾਰ ਕੇ ਜਿਹੜੇ ਵੇਦ ਸੀ ਇਹਨੂੰ ਲਿਆ ਕੇ ਬ੍ਰਹਮੇ ਨੂੰ ਦਿੱਤੇ। ਫਿਰ ਬ੍ਰਹਮਾ ਜਿਹੜਾ ਸੀ ਉਹਦਾ ਮਨ ਫਿਰ ਪਰਮਾਤਮਾ 'ਤੇ ਮੰਨਿਆ, ਅਤੇ ਦਸਮ ਪਾਤਸ਼ਾਹ ਨੇ ਵੀ ਉਹ ਦਸਮ ਗ੍ਰੰਥ 'ਚ ਜਿੱਥੇ ਮੱਛ ਅਵਤਾਰ ਦੀ ਕਥਾ ਆ ਉਹ ਲਿਖਿਆ, ਸੰਖਾ ਸੁਰ ਮਾਰੇ ਵੇਦ ਅਵਧਾਰੇ ਸਤਰ ਸੰਘਾਰੇ ਜਸ ਲੀਨੋ। ਹਾਂਜੀ, ਦੇਵੇ ਸੋ ਬੁਲਾਇਓ, ਰਾਜ ਬਿਠਾਇਓ, ਛਤਰ ਫਰਾਇਓ ਸੁਖ ਦੀਨੋ। ਔਰ ਫਿਰ ਕੋਟੰਗ ਵੱਜੇ ਵਾਜੇ, ਅਨਰੇਸ਼ਵਰ ਗਾਜੇ, ਸੁੰਭ ਘਰ ਸਾਜੇ ਸੋਕ ਹਾਰੇ, ਦੇ ਕੋਟਕ ਦਰਸ਼ਨਾ ਕਰੋੜ ਪ੍ਰਦਰਸ਼ਨਾ, ਆਨ ਸੋ ਮੱਛ ਕੇ ਪਾਏ ਪਰੇ। ਇਹ ਦਸਮ ਗ੍ਰੰਥ ਵੀ ਮਹਾਰਾਜ ਨੇ ਇਹ ਸਾਰਾ ਪ੍ਰਸੰਗ ਲਿਖਿਆ। ਐਸਾ ਗਰਭ ਬੁਰਾ ਸੰਸਾਰ ਹੈ, ਜਿਸ ਹੋਰ ਮਿਲਿਆ ਤਿਸ ਗਰਭ ਨਿਵਾਰਾ ਰਹੋ। ਕਹਿੰਦੇ ਇਸ ਤਰ੍ਹਾਂ ਦਾ ਸੰਸਾਰ 'ਚ ਹੰਕਾਰ ਕਰਨਾ ਬਹੁਤ ਬੁਰਾ ਭੈੜਾ ਹੈ। ਜਿਸ ਤਰ੍ਹਾਂ ਕਹਿੰਦੇ ਬ੍ਰਹਮੇ ਨੇ ਹੰਕਾਰ ਕਰਕੇ ਦੁੱਖ ਪਾਇਆ, ਅਤੇ ਜਿਨ੍ਹਾਂ ਨੂੰ ਪੂਰੇ ਸਤਿਗੁਰ ਸੱਚੇ ਪਾਤਸ਼ਾਹ ਮਿਲਦੇ ਆ ਉਹਨਾਂ ਦੇ ਹੰਕਾਰ ਨੂੰ ਗੁਰੂ ਮਹਾਰਾਜ ਨੇ ਦੂਰ ਕੀਤਾ, ਦੂਰ ਕਰ ਦਿੰਦੇ ਹਨ। ਰਾਓ ਬਲ ਰਾਜਾ ਮਾਇਆ ਅਹੰਕਾਰੀ, ਹੁਣ ਅਗਲੇ ਹੋਰ ਦ੍ਰਿਸ਼ਟਾਂਤ ਦਿੰਦੇ ਕਿ ਹੰਕਾਰ ਕੈਸਾ ਭੈੜਾ ਆ, ਅਤੇ ਜਗਨ ਕਰੈ ਬਹੁ ਭਾਰ ਅਫਾਰੀ। ਕਹਿੰਦੇ ਮਾਇਆ ਕਰਕੇ ਹੰਕਾਰੀ ਹੋ ਕੇ ਅਫਾਰੀ ਮੈਨੇ ਅਮੋੜ ਹੋਇਆ ਜਿਹੜਾ ਬਲ ਰਾਜਾ ਸੀ, ਉਹ ਵੀ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਜੱਗ ਕਰਨ ਲੱਗ ਪਿਆ, ਬੜੇ ਜੱਗ ਕਰਨ ਲੱਗ ਕਰਦਾ ਸੀ। ਦਿਨ ਗੁਰ ਪੁੱਛਿਆ ਜਾ ਪਿਆ ਜੀ, ਆਪਣੇ ਗੁਰੂ ਜਿਹੜਾ ਅੱਜ ਦਾ ਗੁਰੂ ਸੀ ਸ਼ੁਕਰਾਚਾਰਿਆ ਦੈਂਤਾਂ ਦਾ ਗੁਰੂ, ਉਹਨੇ ਪੁੱਛੇ ਤੋਂ ਵੀ ਨਾ ਪਿਆਰੀ ਮੈਨੇ ਪਤਾਲ ਵਿੱਚ ਹਾਂਜੀ ਜਾਂਦਾ ਹੋਇਆ, ਕਿਉਂਕਿ ਗੁਰੂ ਦਾ ਬਚਨ ਗੁਰੂ ਤੋਂ ਸਿੱਖਿਆ ਲਈ ਨਹੀਂ, ਗੁਰੂ ਤੋਂ ਸਮਾਤ ਲਈ ਨਹੀਂ, ਆਪਣੀ ਚਿਤਰਾਈ ਕਰਨ ਲੱਗ ਪਿਆ ਅਤੇ ਪਤਾਲ 'ਚ ਧੱਕ ਦਿੱਤਾ ਸੀ। ਉਹ ਜਿਹੜੇ ਆਇਆ ਅਤੇ ਭਗਵਾਨ ਆ ਗਿਆ ਅਤੇ ਬਵਨਾ ਜਿਹਾ ਬਣ ਕੇ, ਬਾਵਨ ਉਂਗਲ ਬਾਵਨ ਬਵੰਜਾ ਉਂਗਲਾਂ ਜੇਠ ਮੁਠੀਆ ਜਿਹਾ ਬਾਹਮਣ ਦੇ ਰੂਪ ਧਾਰਿਆ, ਕਹਿੰਦੇ ਦੱਖਣਾ ਦਿਓ, ਕਹਿੰਦੇ ਦੱਸੋ, ਕਹਿੰਦੇ ਸਿਰਫ 2.5 ਕਦਮ ਧਰਤੀ ਚਾਹੀਦੀ ਹੈ। ਉਹ ਹੱਸ ਪਿਆ, ਕਹਿੰਦਾ ਤੂੰ ਟੀਚਰ ਕਿਉਂ ਕਰਦਾ, ਇਹ ਜ਼ਿਆਦਾ ਲੈ ਲਾ। ਕਹਿੰਦਾ ਇੰਨੀ ਬਹੁਤ ਹੈ। ਕਹਿੰਦੇ ਚੁਲੀ ਛੱਡਦੇ ਛੱਡਤੀ, ਉਹਨੇ ਇੰਨਾ ਵੱਡਾ ਰੂਪ ਧਾਰਿਆ, ਆਕਾਸ਼ ਨੇ ਸਿਰ ਲੈ ਲਿਆ ਪਤਾਲ 'ਚ, ਅਤੇ 2 ਕਦਮ ਸਾਰਾ ਉਹਦਾ ਰਾਜ ਮਿਲ ਗਿਆ। ਕਹਿੰਦਾ ਵੀ ਅੱਧੀ ਕਰਮ, ਕਹਿੰਦੇ ਹੁਣ ਤਾਂ ਸਰੀਰ ਹੈ, ਕਹਿੰਦੇ ਪੈ ਜਾ ਲੰਮਾ। ਉਹ ਛਾਤੀ 'ਤੇ ਰੱਖ ਕੇ ਪਤਾਲ 'ਚ ਧੱਕ ਦਿੱਤਾ। ਹਾਂਜੀ, ਕਹਿੰਦੇ ਉਹ ਪਤਾਲ ਵਿੱਚ ਜਾ ਵੜਿਆ ਸੀ। ਹਾਂਜੀ, ਅਤੇ ਇਸ ਕਰਕੇ ਫਿਰ ਪ੍ਰਹਲਾਦ ਦਾ ਪੋਤਾ ਸੀ, ਬਰੋਚਨ ਦਾ ਪੁੱਤ ਸੀ, ਉਹ ਕਹਿੰਦਾ ਹੁਣ ਚਰਨਾਂ ਛੱਡੀ, ਇਹ ਭਗਵਾਨ ਹੈ। ਫਿਰ ਉਹ ਚਰਨ ਧੋਤੇ, ਉਹ ਜਾਲਕ ਮੰਡਲ 'ਚ ਪਾ ਲਿਆ। ਬ੍ਰਹਮਾ ਕਹਿੰਦਾ ਮੈਨੂੰ ਦੇ ਦੇ, ਬ੍ਰਹਮਾ ਲੈ ਗਿਆ। ਸ਼ਿਵ ਜੀ ਕਹਿੰਦਾ ਮੈਨੂੰ, ਉਹਨੂੰ ਸਿਰ 'ਚ ਪਾ ਲਿਆ ਜਟਾਂ 'ਚ। ਕਹਿੰਦੇ ਉੱਥੋਂ ਗੰਗਾ ਪੈਦਾ ਹੋਈ ਹੈ। ਇਸ ਤਰ੍ਹਾਂ ਦੀ ਪੁਰਾਣ 'ਚ ਕਥਾ ਆ। ਹਰੀਚੰਦ ਦਾਨ ਕਰੇ ਜਸ ਲੇਵੈ, ਬਿਨ ਗੁਰ ਅੰਤਨਾ ਪਾਏ ਅਭੇਵੈ। ਇਸ ਤਰ੍ਹਾਂ ਹਰੀਚੰਦ ਰਾਜਾ ਦਾਨ ਬੜੇ ਕਰਦਾ, ਸੰਸਾਰ 'ਚ ਬੜੀਆਂ ਵਡਿਆਈਆਂ ਜਸ ਲੈਂਦਾ ਸੀ, ਪਰ ਜਦੋਂ ਵਿਸ਼ਿਸ਼ਟ ਗੁਰੂ ਤੋਂ ਬਿਨਾਂ ਅਭੇਵੇ ਭੇਦਾਂ ਤੋਂ ਰਹਿ ਪਰਮਾਤਮਾ ਦਾ ਅੰਤ ਨਹੀਂ ਪਾਇਆ ਉਸਨੇ ਵੀ। ਬਿਨ ਗੁਰ ਅੰਤ ਨਾ ਪਾਏ ਅਭੇਵੈ, ਅਭੇਵ ਜਿਹੜਾ ਪਰਮੇਸ਼ਰ ਸੀ ਭੇਦਾਂ ਤੋਂ ਰਹਿ, ਉਹਦਾ ਅੰਤ ਨਾ ਪਾ ਸਕਿਆ। ਆਪ ਭਲਾਏ ਆਪੇ ਮਾ ਦੇਵੈ, ਸੱਚੀ ਗੱਲ ਤਾਂ, ਕਿਉਂਕਿ ਇਹ ਕਹਿੰਦਾ ਮੈਂ ਸਵਰਗ ਜਾਣਾ, ਅਤੇ ਉਹ ਕਹਿੰਦਾ ਵੀ ਸਰੀਰ ਛੱਡ ਕੇ, ਇਹ ਕਹਿੰਦਾ ਮੈਂ ਇੰਨੇ ਜਾਣਾ। ਉਹ ਫਿਰ ਬੇਸਵਾ ਮਿੱਤਰ ਉੱਤੇ ਭੇਜਦਾ, ਉਹ ਉੱਤੇ ਨਹੀਂ ਜਾਣ ਦਿੰਦਾ, ਵਿਚਾਲੇ ਲਟਕਦਾ। ਇਸ ਕਰਕੇ ਬਿਨਾਂ ਗੁਰੂ ਤੋਂ ਭੇਦ ਨਹੀਂ ਪਾਇਆ ਜਾਂਦਾ। ਬਿਨਾਂ ਗੁਰੂ ਤੋਂ ਜਦੋਂ ਕੋਈ ਕਰਮ ਕਰਦਾ, ਉਹਨੂੰ ਸਫਲਤਾ ਨਹੀਂ ਮਿਲਦੀ, ਭਾਵੇਂ ਕਰੀ ਜਾਏ, ਉਹਦੀ ਵਿੱਚੋਂ ਹੀ ਟੁੱਟ ਜਾਂਦੀ ਹੈ। ਇਸ ਵਾਸਤੇ ਇਸ ਸੱਚੀ ਗੱਲ ਹੈ, ਕਹਿੰਦੇ ਉਹ ਪਰਮਾਤਮਾ ਆਪੇ ਹੀ ਭੁਲਾ ਦਿੰਦਾ, ਆਪੇ ਹੀ ਮਤ ਦੇਵੇ, ਆਪੇ ਹੀ ਸ਼ੁੱਭ ਮਤ ਦਿੰਦਾ। ਦੁਰਮਤ ਹਰਨਾਕਸ ਦੁਰਾਚਾਰੀ, ਪ੍ਰਭ ਨਾਰਾਇਣ ਗਰ ਪ੍ਰਹਾਰੀ, ਅਤੇ ਕੋਟੀ ਦੁਰਮਤ ਕੋਟੀ ਮਤ ਨੂੰ ਧਾਰਨ ਵਾਲਾ ਜਿਹੜਾ ਹਰਨਾਕਸ਼, ਉਹ ਵੀ ਖੋਟੇ ਆਚਾਰੀ ਕਰਤੱਬਾਂ ਵਾਲਾ ਸੀ। ਗਰ ਪ੍ਰਹਾਰੀ, ਜਦੋਂ ਪ੍ਰਹਲਾਦ ਨੂੰ ਦੁੱਖ ਦਿੱਤਾ, ਪਰਮੇਸ਼ਰ ਨੇ ਉਹਦਾ ਨਾਸ਼ ਕਰਨ ਵਾਲਾ ਨਾਰਾਇਣ ਦਾ ਰੂਪ ਧਾਰ ਲਿਆ, ਅਤੇ ਹਰਨਾਕਸ਼ ਨੂੰ ਪੱਟਾਂ 'ਤੇ ਰੱਖ ਕੇ ਨੋਹਾਂ ਨਾਲ ਚੀਰ ਕੇ ਫਿਰ ਉਹਦਾ ਜਿਹੜਾ ਹੰਕਾਰ ਸੀ ਚੰਗੀ ਤਰ੍ਹਾਂ ਦੂਰ ਕਰ ਦਿੱਤਾ। ਇਸੇ ਕਰਕੇ ਆ ਜਿਹੜਾ, ਕਿਉਂਕਿ ਹੁਣ ਬਰ ਲਿਆ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਅਤੇ ਹੁਣ ਜਿਹੜੇ ਸਾਦਲ ਦਲੀਜ ਆ ਦਰਵਾਜ਼ੇ ਆ, ਉੱਥੇ ਕੋਈ ਨਿਆਣਾ ਖੜ ਜਾ, ਮਾਈਆਂ ਕਹਿੰਦੀ ਇੱਥੇ ਨਹੀਂ ਖੜੀਦਾ। ਹੈਂ, ਕਹਿੰਦੇ ਕਿਉਂ, ਨਿਆਣਾ ਪੁੱਛਦਾ ਆ ਕੇ ਬੁਰਾ ਹੁੰਦਾ। ਉਹ ਮਤਲਬ ਇਹ ਸੀ ਕਿ ਹੁਣ ਉੱਥੇ ਰੱਖ ਕੇ ਮਾਰਿਆ ਸੀ ਹਰਨਾਕਸ਼ ਨੂੰ, ਕਿ ਭਗਵਾਨ ਨੇ ਇੱਕ ਵਾਰੀ ਆਪਣਾ ਆਸਣ ਬਣਾਇਆ ਸੀ, ਸਾਡੇ ਬਜ਼ੁਰਗ ਦਾ ਸਤਿਕਾਰ ਕਰਦੇ ਆ, ਇੱਕ ਵਾਰੀ ਭਗਵਾਨ ਨੇ ਇਹਨੂੰ ਆਸਣ ਬਣਾਇਆ ਸੀ। ਇਸ ਕਰਕੇ ਫਿਰ ਕਹਿੰਦੇ ਨਾਰਾਇਣ ਨੇ ਨਾਰਾਇਣ ਰੂਪ ਧਾਰ ਕੇ ਨਰਸਿੰਘ ਦਾ ਗਰਭ ਪ੍ਰਹਾਰੀ, ਉਹਦਾ ਹੰਕਾਰ ਹਰਨਾਕਸ਼ ਦਾ ਦੂਰ ਕੀਤਾ। ਪ੍ਰਹਲਾਦ ਆਧਾਰੀ ਕਿਰਪਾਧਾਰੀ, ਪ੍ਰਹਲਾਦ ਜਿਹੜਾ ਭਗਤ ਸੀ, 5 ਸਾਲ ਦਾ ਬੱਚਾ ਰਾਮ ਰਾਮ ਕਰਦਾ ਸੀ, ਉੱਥੇ ਮਿਹਰ ਕਰਕੇ ਆਪਣੇ ਸੇਵਕ ਪ੍ਰਹਲਾਦ ਦੀ ਅਨੇਕਾਂ ਸੰਕਟਾਂ ਤੋਂ ਆਧਾਰੇ ਮੈਨੇ ਵਿਚਾਰਿਆ ਰੱਖਿਆ। ਹਾਂਜੀ, ਕਦੀ ਤਾਂ ਉਹਨੂੰ ਠੂਹਿਆਂ ਸੱਪਾਂ ਦੇ ਕਮਰੇ 'ਚ ਰੱਖਿਆ, ਕਦੀ ਮੁਸ਼ਕਾਂ ਬੰਨ ਕੇ ਦਰਿਆ 'ਚ ਸੁੱਟਿਆ, ਕਦੀ ਅੱਗ ਸੁੱਟਣ ਦਾ, ਕਦੀ ਪਹਾੜਾਂ ਤੋਂ ਰੋੜਿਆ, ਕਦੀ ਤੱਤਿਆਂ ਥੰਮਣ, ਹਰ ਥਾਂ ਉਹਦੀ ਰੱਖਿਆ ਕੀਤੀ, ਪਰ ਉਹਦਾ ਸਿਦਕ ਨਹੀਂ ਡੋਲਿਆ। ਅਤੇ ਜਿਹਦਾ ਸਿਦਕ ਡੋਲ ਜਾ, ਉਹਦੀ ਰੱਖਿਆ ਕਿਵੇਂ ਕਰਨੀ ਹੈ? ਭੁੱਲੋ ਰਾਵਣ ਮੋਧ ਅਚੇਤ, ਲੁੱਟੀ ਲੰਕਾ ਸੀਸ ਸਮੇਤ। ਇਸ ਤਰ੍ਹਾਂ ਅਚੇਤ ਜਿਹੜਾ ਅਗਿਆਨੀ ਮਹਾਂਮੂਰਖ ਰਾਵਣ ਸੀ, ਉਹ ਵੀ ਪਰਮਾਤਮਾ ਨੂੰ ਭੁੱਲ ਗਿਆ, ਆਪੇ ਹੰਕਾਰੀ ਬਣ ਗਿਆ। ਫਿਰ ਕਹਿੰਦੇ ਉਹਦੇ ਸਿਰਾਂ ਦੇ ਸਮੇਤ ਉਹਦੀ ਲੰਕਾ ਨੂੰ ਲੁੱਟਿਆ, ਲੁੱਟੀ ਮੈਨੇ ਲੁੱਟੀ ਭਾਵ ਸੜ ਗਈ। ਅਤੇ ਹਨੂੰਮਾਨ ਜੀ ਨੇ ਫਿਰ ਪੂਛਣਾ ਰੂਮ ਬਣਾ ਲਿਆ, ਕਹਿੰਦੇ ਅੱਗ ਲਾ ਦਿਓ ਫਿਰ ਮੈਂ ਮਰੂੰਗਾ। ਉਹਨੇ ਕਿਹਾ ਲਿਆ ਵਧੀਆ। ਉਹ ਜਿਉਂ ਸਾਰੇ ਘੁਮਾਇਆ, ਸਾਰੀ ਲੰਕਾ ਲੁੰਕਾ ਸਾੜ ਸੀਟੀ। ਅਤੇ ਇਸ ਵਾਸਤੇ ਜਿਹੜੇ ਹਾਂਜੀ ਗ੍ਰੰਥਕਾਰਾਂ ਨੇ ਲਿਖਿਆ ਵੀ ਜਾਤੀ ਦਾ ਬ੍ਰਾਹਮਣ ਸੀ, ਪਰ ਇਹਦੇ ਕਰਮ ਮਾੜੇ ਸੀ, ਇਸ ਕਰਕੇ ਇਹਨੂੰ ਦੈਂਤ ਅਤੇ ਮੂਰਖ ਕਿਹਾ ਰਾਵਣ ਨੂੰ। ਲੁੱਟੀ ਲੰਕਾ ਸੀਸ ਸਮੇਤ, ਲੰਕਾ ਵੀ ਲੁੱਟੀ ਗਈ ਅਤੇ ਸੀਸਾਂ ਦੇ ਸਮੇਤ ਮਾਰਿਆ ਗਿਆ। ਇਸ ਵਾਸਤੇ ਐਸੀ ਇਹਦੀ ਹਾਲਤ ਜਿਹੜੀ ਹੈ। ਗਰਭ ਗਿਆ ਬਿਨ ਸਤਿਗੁਰ ਹੇਤ। ਹਾਂਜੀ, ਹੁਣ ਰਾਵਣ ਦਾ ਜਿਹੜਾ ਗੁਰੂ ਹੈ, ਸ਼ਿਵ ਨੂੰ ਮੰਨਦਾ ਸੀ, ਉਹਨਾਂ ਵਿੱਚ ਹੇਤ ਪ੍ਰੇਮ ਕੀਤੇ ਤੋਂ ਬਿਨਾਂ ਹੰਕਾਰੀ ਹੋ ਕੇ ਫਿਰਦਾ ਰਿਹਾ। ਹਾਂਜੀ, ਅਤੇ ਉਹਨਾਂ ਦੇ ਬਚਨ ਮੰਨੇ ਨਾ, ਅਤੇ ਸ਼ਿਵ ਨੇ ਕਿਹਾ ਕਿ ਰਾਮ ਚੰਦਰ ਸਾਡੇ ਗੁਰੂ ਆ, ਤੂੰ ਇਹਨਾਂ ਨਾਲ ਲੜਾਈ ਨਾ ਕਰ। ਪਰ ਰਾਵਣ ਨੇ ਗੁਰੂ ਦੀ ਗੱਲ ਮੰਨੀ ਨਹੀਂ। ਇਸ ਵਾਸਤੇ ਫਿਰ ਕਹਿੰਦੇ ਇਹਦੇ 'ਚ ਹੰਕਾਰ ਦਾ ਬਲ ਜ਼ਿਆਦਾ ਸੀ, ਅਤੇ ਜਿਲ੍ਹੇ ਫਿਰ ਯੁੱਧ ਹੋਇਆ, ਅਤੇ ਭਗਵਾਨ ਰਾਮ ਚੰਦਰ ਨੇ ਇਹਦਾ ਸਾਰਾ ਹੰਕਾਰ ਤੋੜ ਦਿੱਤਾ। ਗਰਭ ਗਿਆ ਬਿਨ ਸਤਿਗੁਰ ਹੇਤ, ਬਿਨਾਂ ਸਤਿਗੁਰੂ ਦੇ ਹੇਤ ਪ੍ਰੇਮ ਕਰਕੇ ਇਹਦਾ ਹੰਕਾਰ ਵੀ ਫਿਰ ਦੂਰ ਹੋ ਗਿਆ। ਹਾਂਜੀ, ਦੇਖ ਲਿਆ ਮੈਂ ਕਿੰਨੇ ਕੁ ਯੋਗਾ ਹੈ। ਸਹਿ ਸੁਭਾਓ ਮਦ ਕੀਟ ਮੈਂ ਕਾਸਾ, ਹਰਨਾਕਸਲੇ ਨਖੋ ਵਿਦਾਸਾ। ਇਸ ਤਰ੍ਹਾਂ ਸਾਂਸਰ ਬਾਹੂ ਰਾਜਾ ਸੀ, ਮਦ ਕੀਟ ਮਦ ਕੈਟ ਵਿਦੈਂਤਾ ਨੂੰ ਅਤੇ ਮੱਖਾ ਸਰ ਦੈਂਤ ਜਿਹੜੇ ਸੀ ਇਹਨਾਂ ਨੂੰ ਭਗਵਾਨ ਨੇ ਮਾਰਨਾ ਕੀਤਾ। ਹਰਨਾਕਸ਼ ਦੈਂਤ ਨੂੰ ਨੌਹਾਂ ਦੇ ਨਾਲ ਪਦਾਸਾ ਮੈਨੇ ਮਾਰਨਾ ਕੀਤਾ। ਬੜੇ ਬੜੇ ਹੰਕਾਰੀ ਜਿਹੜੇ ਸੀ ਭਗਵਾਨ ਨੇ ਇਹਨਾਂ ਦੇ ਹੰਕਾਰ ਚੰਗੀ ਤਰ੍ਹਾਂ ਤੋੜੇ ਹੋਏ। ਦੈਂਤ ਸੰਘਾਰੀ ਬਿਨ ਭਗਤ ਅਭਿਆਸਾ, ਭਗਤੀ ਦੇ ਅਭਿਆਸ ਤੋਂ ਬਿਨਾਂ ਹੋਣ ਕਰਕੇ ਨਾਮ ਨਹੀਂ ਸੀ ਜਪਦੇ। ਇਹਨਾਂ ਦੈਂਤਾਂ ਨੂੰ ਸੰਘਾਰੀ ਮੈਨੇ ਮਾਰਨਾ ਕੀਤਾ। ਜਰਾਸੰਧ ਕਾਲ ਜਮਨ ਸੰਘਾਰੇ, ਰਕਤ ਬੀਜ ਕਾਲ ਨੇਮ ਬਦਾਰੇ। ਜਰਾਸੰਧ ਰਾਜਾ ਅੱਜ ਇੱਥੇ ਪਟਨਾ, ਇੱਥੇ ਦੀ ਰਾਜਧਾਨੀ, ਔਰ ਕਾਲ ਜਮਨ ਸੀ ਇਹਨੂੰ ਭਗਵਾਨ ਨੇ ਮਾਰਿਆ, ਰਾਜੇ ਕੰਸ ਦਾ। ਹੈਂਜੀ, ਇਹ ਜਰਾਸੰਧ ਸਹੁਰਾ ਸੀ ਅਤੇ ਜਿਸ ਵੇਲੇ ਕ੍ਰਿਸ਼ਨ ਨੇ ਫਿਰ ਕੰਸ ਮਾਰਿਆ ਅਤੇ ਕੰਸ ਦੇ ਘਰ ਵਾਲੀ ਜਿਹੜੀ ਸੀ ਆਪਣੇ ਪਿਓ ਜਰਾਸੰਧ ਨੂੰ ਜਾ ਕਹਿਣ ਲੱਗੀ ਕਿ ਕ੍ਰਿਸ਼ਨ ਨੇ ਮੇਰਾ ਪਿਓ ਮਾਰਤਾ, ਇਹਦਾ ਬਦਲਾ ਲਓ। ਅਤੇ ਜਰਾਸੰਧ ਫੌਜਾਂ ਲੈ ਕੇ ਯੁੱਧ ਸ਼ੁਰੂ ਹੋ ਗਿਆ, ਯੁੱਧ ਹੁੰਦਾ ਰਿਹਾ ਅਤੇ ਅਖੀਰ ਜਰਾਸੰਧ ਮਰ ਗਿਆ। ਜਰਾਸੰਧ ਦਾ ਮੇਲਾ ਮਿਲਾਪ ਵਾਲਾ ਕਾਲ ਜਮਨ ਸੀ। ਜਦੋਂ ਪਤਾ ਲੱਗਾ ਉਹ ਆ ਕੇ ਇਹਦੀ ਸਹਾਇਤਾ ਲਈ ਯੁੱਧ ਕਰਨ ਲੱਗ ਪਿਆ ਅਤੇ ਉਸ ਵੇਲੇ ਫਿਰ ਕਹਿੰਦੇ ਸਾਹਮਣੇ ਕ੍ਰਿਸ਼ਨ ਜੀ ਸੀਗੇ। ਜਦ ਕੋਈ ਪੇਸ਼ ਨਾ ਗਈ, ਹਾਂਜੀ, ਅਤੇ ਕ੍ਰਿਸ਼ਨ ਜੀ ਨੇ ਉਹਨੂੰ ਫਿਰ ਹੋਰ ਢੰਗ ਨਾਲ ਮਾਰਨ ਦਾ ਸੋਚੀ। ਕ੍ਰਿਸ਼ਨ ਜੀ ਉੱਥੋਂ ਦੌੜ ਪਏ, ਹਾਂਜੀ, ਉਹ ਕਾਲ ਜਮਨ ਜਿਹੜਾ ਪਿੱਛੇ ਦੌੜ ਪਿਆ। ਰਾਹ ਦੇ ਵਿੱਚ ਇੱਕ ਮੁਸ਼ਕੰਦ ਰਿਸ਼ੀ ਬੈਠਾ ਤਪੱਸਿਆ ਕਰਦਾ ਸੀ ਅਤੇ ਕ੍ਰਿਸ਼ਨ ਜੀ ਨੇ ਕੀ ਕੀਤਾ, ਉਹ ਪੀਲਾ ਜਿਹੜਾ ਦੁਪੱਟਾ ਸੀ ਉਹ ਲਾ ਕੇ ਉਹਦੇ ਉੱਤੇ ਪਾਤਾ, ਆਪ ਤਾਂ ਦੌੜ ਗਏ। ਜਿਹੜੇ ਕਾਲ ਜਮਨ ਗਿਆ ਉਹਨੇ ਕਿਹਾ ਵੀ ਆਹ ਪੀਲਾ ਦੁਪੱਟਾ ਹੈ, ਕ੍ਰਿਸ਼ਨ ਬੈਠੇ ਆ, ਹੁਣ ਜਾ ਕੇ ਲੱਤ ਮਾਰੀ ਹੈ ਅਤੇ ਮੈਨੂੰ ਹੁਣ ਤੂੰ ਯੁੱਧ ਕਰਦਾ, ਹੁਣ ਭੱਜਿਆ ਆ ਅਤੇ ਹੁਣ ਪੀਲੇ ਰੀੜੇ ਪਾ ਕੇ ਇੱਥੇ ਮੋਨੀ ਬਣ ਕੇ ਬਹਿ ਗਿਆ, ਬੜਾ ਤਪੱਸਵੀ ਬਣਿਆ, ਯੁੱਧ ਕਰ। ਉਹ ਹੈਗਾ ਮੁਸ਼ਕੰਦ ਰਿਸ਼ੀ ਸੀ, ਹਾਂਜੀ, ਉਹ ਤਾਂ ਭਜਨ ਕਰਦਾ ਇਹ ਕਾਲ ਕ੍ਰਿਸ਼ਨ ਮਹਾਰਾਜ ਨਿਕਲ ਗਿਆ ਕੇ। ਅਤੇ ਮੁਸ਼ਕੰਦ ਰਿਸ਼ੀ ਨੇ ਜਿਲ੍ਹੇ ਦੇਖਿਆ ਉਹਨੂੰ ਫਿਰ ਤਿੰਨ ਵਾਰੀ ਕਿਹਾ ਭਸਮ ਭਸਮ, ਤਿੰਨ ਵਾਰੀ ਭਸਮ ਕਹਿਣ ਉਹ ਕਾਲ ਜਮਨ ਉੱਥੇ ਫਿਰ ਸੁਆਹ ਬਣ ਗਿਆ, ਭਸਮ ਹੋ ਗਿਆ। ਰਕਤ ਬੀਜ, ਰਕਤ ਵੀਰ ਦੈਂਤ ਹੋਏ ਆ, ਕਹਿੰਦੇ ਇਹਦਾ ਅੱਜ ਅਸ਼ਟਭੁਜੀ ਦੇਵੀ ਨਾਲ ਬੜਾ ਯੁੱਧ ਹੋਇਆ, ਇਹਦੇ ਸਰੀਰ 'ਚੋਂ ਜਿੰਨੀਆਂ ਬੂੰਦਾਂ ਨਿਕਲਦੀਆਂ ਸੀਆਂ ਡਿੱਗਦੀਆਂ ਸੀਆਂ ਉਨੇ ਦੈਂਤ ਹੋਰ ਪੂਜਾ ਪੈਦਾ ਹੋ ਜਾਂਦੀ। ਇਸ ਵਾਸਤੇ ਵੀ ਅਸ਼ਟਭੁਜੀ ਦੇਵੀ ਜਿਹੜੇ ਉਹਦੀ ਪੇਸ਼ ਨਾ ਗਈ, ਇਹਨੇ ਫਿਰ ਚੰਡੀ ਨੂੰ ਪੈਦਾ ਕਰ ਲਿਆ, ਹੈਂਜੀ। ਅਤੇ ਜਿਸ ਵੇਲੇ ਫਿਰ ਉਹ ਦੈਂਤ ਦੇ ਸਰੀਰ 'ਚੋਂ ਖੂਨ ਡਿੱਗਦਾ ਸੀ, ਚੰਡੀ ਜਿਹੜੀ ਖੱਪਰ ਵਿੱਚ ਬੋਝ ਕੇ ਉਹ ਪੀਲਿਆਂ ਦੀ ਥੱਲੇ ਡਿੱਗਣਾ ਦੇਵੇ। ਇਸ ਤਰ੍ਹਾਂ ਫਿਰ ਜਿਹੜਾ ਰਕਤ ਬੀਜ ਦੈਂਤ ਸੀ ਉਹਨੂੰ ਮਾਰਿਆ ਕਾਲ ਨੇ। ਅਤੇ ਰਾਮ ਚੰਦਰ ਦੇ ਹੁਕਮ ਨਾਲ ਜਿਹੜੇ ਹਨੂੰਮਾਨ ਲਛਮਣ ਵਾਸਤੇ ਉਹ ਸੰਜੀਵਨੀ ਬੂਟੀ, ਹਾਂਜੀ, ਸਖੈਨ ਵੈਦ ਦੇ ਕਹਿਣ ਤੋਂ ਲੈਣ ਗਿਆ। ਦੂਜੇ ਪਾਸੇ ਜਿਹੜਾ ਰਾਵਣ, ਇਹ ਵੀ ਬੜਾ ਸ਼ੈਤਾਨ ਸੀ, ਇਹਨੂੰ ਕਾਲ ਨਿਮੀ ਜਿਹੜਾ ਸੀ ਉਹਨੂੰ ਸਿਖਾ ਲਿਆ ਸੀ, ਉੱਥੇ ਭੇਜਤਾ। ਫਿਰ ਸੁੰਦਰ ਜਿਹੜੇ ਬਾਗ ਵਿੱਚ ਲਾ ਕੇ ਨਾ ਹਨੂੰਮਾਨ ਦੇ ਮਨ ਨੂੰ ਭਰਮਾ ਦੇਵੇ ਅਤੇ ਉਹਨੂੰ ਟਾਈਮ ਜ਼ਿਆਦਾ ਲੱਗ ਜਾਵੇ ਅਤੇ ਸੰਜੀਵਨੀ ਬੂਟੀ ਨਾ ਪਛਾਣ ਸਕੇ ਅਤੇ ਨਾ ਲਿਆ ਸਕੇ ਅਤੇ ਲਛਮਣ ਜੀ ਨੂੰ ਮਰ ਜਾਊਗਾ। ਕਾਲ ਨਿਮੀ ਨੇ ਇਸ ਤਰ੍ਹਾਂ ਕੀਤਾ, ਹੁਣ ਆਪਣੀ ਸ਼ਕਤੀ ਨਾਲ ਮਾਇਆ ਨਾਲ ਸੁੰਦਰ ਬਗੀਚੇ ਲਾ ਤੇ ਬੜੀ ਸਜਾਵਟ ਕੀਤੀ ਹੋਈ। ਹਨੂੰਮਾਨ ਨੇ ਕਿਹਾ ਬੜਾ ਸੁੰਦਰ ਸਥਾਨ ਆ, ਵੀ ਚਲੋ ਇੱਥੇ ਰਹੀਏ। ਹਨੂੰਮਾਨ ਸਮਝ ਗਿਆ ਕਿ ਮੇਰੇ ਨਾਲ ਛਾਲ ਕਰ ਰਿਹਾ ਅਤੇ ਹਨੂੰਮਾਨ ਨੇ ਫਿਰ ਪਹਿਲਾਂ ਉਹਨੂੰ ਮਾਰ ਦਿੱਤਾ। ਫਿਰ ਸੰਜੀਵਨੀ ਬੂਟੀ ਪਹਾੜੇ ਚੱਕ ਲਿਆ, ਹਾਂਜੀ, ਅਤੇ ਪਤਾ ਨਹੀਂ ਹੁਣ ਬੂਟੀ ਕਿਹੜੀ ਹੈ, ਆਪੇ ਵੈਦ ਪਛਾਣ ਲਊਗਾ। ਇਸ ਤਰ੍ਹਾਂ ਕਹਿੰਦੇ ਉਹਨੂੰ ਫਿਰ ਮਾਰਿਆ। ਦੈਂਤ ਸੰਘਾਰ ਸੰਤ ਨੇ ਸਤਾਰੇ, ਇਸ ਤਰ੍ਹਾਂ ਪਰਮੇਸ਼ਰ ਨੇ ਇਹ ਜਿਹੜੇ ਦੈਂਤ ਸੰਤਾਂ ਬੰਦਗੀ ਵਾਲਿਆਂ ਨੂੰ ਦੁੱਖ ਦਿੰਦੇ ਸੀ ਉਹਨਾਂ ਨੂੰ ਮਾਰ ਕੇ ਸੰਤਾਂ ਨੂੰ ਨਿਸਤਾਰੇ ਮੈਨੇ ਤਾਰਨਾ ਕੀਤਾ। ਅਤੇ ਹੁਣ ਅੱਜ ਕੱਲ੍ਹ ਕਹਿੰਦੇ ਆ ਵੀ ਸੰਤ ਅਖਰੇ ਹੈ ਨਹੀਂ ਗੁਰੂ ਗ੍ਰੰਥ ਸਾਹਿਬ, ਹੁਣ ਇਹ ਪੁੱਛੋ ਵੀ ਸੰਤ ਕਿਹਦੇ ਵਾਸਤੇ ਲਿਖ ਰਿਹਾ। ਆਪੇ ਸਤਿਗੁਰ ਸ਼ਬਦ ਵਿਚਾਰੇ, ਦੂਜੇ ਭਾਏ ਦੈਂਤ ਸੰਘਾਰੇ। ਇਸ ਵਾਸਤੇ ਹੁਣ ਨਿਰੰਕਾਰ ਪਰਮੇਸ਼ਰ ਆਪੇ ਸਤਿਗੁਰੂ ਰੂਪ ਹੈ, ਆਪੇ ਜਗਿਆਸੂ ਰੂਪ ਹੈ, ਆਪੇ ਸ਼ਬਦ ਨੂੰ ਵਿਚਾਰਨ ਵਾਲਾ ਹੈ, ਆਪੇ ਦਵੈਤ ਭਾਵ ਵਾਲੇ ਜਿਹੜੇ ਦੈਂਤਾਂ ਨੂੰ ਸੰਘਾਰੇ ਮੈਨੇ ਮਾਰਦਾ ਹੈ। ਗੁਰਮੁਖ ਸਾਚ ਭਗਤ ਨੇ ਸਤਾਰੇ, ਜਿਹੜੇ ਸੱਚੀ ਭਗਤੀ ਕਰਨ ਵਾਲੇ ਗੁਰਮੁਖ ਪਿਆਰੇ ਹੈ, ਉਹ ਨਿਰੰਕਾਰ ਪਰਮੇਸ਼ਰ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਤਾਰ ਲੈਂਦਾ। ਬੁੱਢਾ ਦੁਰਯੋਧਨ ਪਤ ਕੋਈ ਰਾਮ ਨਾ ਜਾਣਿਆ ਕਰਤਾ ਸੋਈ, ਅੱਗੇ ਹੋਰ ਦੱਸਦੇ ਵੀ ਜਿਹੜੇ ਦੁਰਯੋਧਨ ਇਹ ਵੀ ਬੜਾ ਹੰਕਾਰੀ ਸੀ, ਇਹ ਹੰਕਾਰ 'ਚ ਬੁੱਢਾ ਮੈਨੇ ਡੁੱਬਿਆ ਹੋਇਆ ਸੀ, ਹਾਂਜੀ। ਅਤੇ ਦੁਰਯੋਧਨ ਨੇ ਆਪਣੀ ਜਿਹੜੀ ਇੱਜ਼ਤ ਸੀ ਆਪੇ ਹੀ ਖੋਈ ਮੈਨੇ ਗੁਆ ਲਈ। ਜਿਸ ਵੇਲੇ ਕ੍ਰਿਸ਼ਨ ਜੀ ਗਾਏ ਵੀ ਚਲੋ ਸੁਲਾਹ ਕਰਾ ਦਈਏ, ਹਾਂਜੀ, ਕ੍ਰਿਸ਼ਨ ਸਾਰਿਆਂ ਦੇ ਕਰਤੇ ਸੀ, ਔਰ ਅੰਮੀ ਹੋਏ ਰਾਮ ਪ੍ਰਭੂ ਉਹਦਾ ਸਰੂਪ, ਹਾਂਜੀ, ਨਾ ਜਾਣ ਕੇ ਇਹ ਨਹੀਂ ਜਾਣਿਆ। ਅਤੇ ਕ੍ਰਿਸ਼ਨ ਨੂੰ ਕਹਿੰਦਾ ਇਹਦਾ ਗੁਜਰ ਹੈ, ਹਾਂਜੀ, ਇਹ ਗਵਾਲਿਆਂ ਦਾ ਮੁੰਡਾ ਹੈ, ਹਾਂਜੀ, ਘੋੜਿਆਂ ਨੂੰ ਵੇਖਣ ਲਈ ਤਬੇਲੇ 'ਚ ਚਲੇ ਗਿਆ, ਹਾਂਜੀ, ਮਾਰੇ ਫਿਰ ਬੇਦਰ ਦੇ ਜਾ ਕੇ ਰਿਹਾ, ਉਹਨੂੰ ਵਡਿਆਈ ਦੇ ਦਿੱਤੀ। ਇਸ ਵਾਸਤੇ ਜਿਹੜਾ ਹੰਕਾਰੀ ਸੀਗੇ ਮਹਾਂਭਾਰਤ ਦਾ ਯੁੱਧ ਹੋਇਆ, ਦੇਖ ਲਓ ਇਹਦੀ ਦੁਰਦਸ਼ਾ ਕੀ ਹੋਈ। ਜਨ ਕੋ ਦੁੱਖ ਪਚੈ ਦੁੱਖ ਹੋਈ, ਜਿਹੜੇ ਹੰਕਾਰੀ ਬੰਦੇ ਪਰਮਾਤਮਾ ਦੇ ਸੇਵਕਾਂ ਨੂੰ ਦੁੱਖ ਪਚੇ ਪਹੁੰਚਾਉਂਦੇ ਆ ਉਹਨਾਂ ਨੂੰ ਵੀ ਦੁੱਖ ਪ੍ਰਾਪਤ ਹੁੰਦਾ। ਇਸ ਵਾਸਤੇ ਕਹਿੰਦੇ ਜਿਹੜਾ ਉਹਦੇ ਸੇਵਕਾਂ ਨੂੰ ਦੁਖੀ ਕਰਦਾ ਅਤੇ ਫਿਰ ਕਹਿੰਦੇ ਉਹਨਾਂ ਦਾ ਵੀ ਦੁੱਖਾਂ ਵਿੱਚ ਪਚੇ ਸੜਨਾ ਹੁੰਦਾ। ਸੰਤਨ ਦੁੱਖ ਪਾਏ ਤਾਂ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਜਨਮੇਜਿਆ ਗੁਰ ਸ਼ਬਦ ਨਾਲ ਜਾਣੇ ਹਾਂ ਕਿ ਉਹ ਸੁੱਖ ਪਾਵੇ ਭਰਮ ਫਲਨ। ਇਸ ਤਰ੍ਹਾਂ ਰਾਜਾ ਜਨਮੇਜਿਆ ਸੀ, ਉਹਨਾਂ ਆਪਣੇ ਗੁਰੂ ਵਿਆਸ ਦੇ ਸ਼ਬਦ ਨੂੰ ਸਤ ਕਰਕੇ ਨਹੀਂ ਜਾਣਿਆ, ਹਾਂਜੀ, ਅਤੇ ਸ਼ੰਕਾ ਕੀਤੀ। ਅਤੇ ਇਸੇ ਤਰ੍ਹਾਂ ਫਿਰ ਭੀਮ ਸਿੰਘ ਦੇ ਅਡਾਏ ਹਾਥੀ ਜਿਹੜੇ ਕਹਿੰਦੇ ਆਕਾਸ਼ ਛੋੜਦੇ ਆ, ਕਹਿੰਦੇ ਇਹ ਤਾਂ ਨਹੀਂ, ਉਹ ਤਾਂ ਨੱਕ ਜਿਹਾ ਮਰੋੜਿਆ, ਕੋਹੜ ਹੋ ਗਿਆ ਸੀ। ਉਹਨੇ ਕਿਹਾ ਮਾਂ ਪਰ ਕਥਾ ਸੁਣ, ਕਥਾ ਸੁਣ ਕੋਹੜ ਦੂਰ ਹੋਇਆ। ਜਿਹੜੇ ਹਾ ਗੱਲ ਆਈ ਨੱਕ ਮਰੋੜੋ ਨੱਕ 'ਤੇ ਰਹਿ ਗਏ। ਇਸ ਵਾਸਤੇ ਕਹਿੰਦੇ ਵੀ ਮੈਂ ਨਹੀਂ ਮੰਨ ਸਕਦਾ, ਭਰਮ 'ਚ ਭੁੰਨਣ ਕਰਕੇ ਨੱਕ 'ਤੇ ਕੋਹੜ ਰਹਿ ਗਿਆ, ਅਤੇ ਸੁੱਖ ਕਿਵੇਂ ਪਾਉਣਾ ਕਰੇਗਾ। ਜਦੋਂ ਗੁਰੂ ਦੇ ਵਚਨ 'ਤੇ ਸ਼ੰਕਾ ਕੀਤੀ ਹੈ, ਇੱਕ ਤਾਂ ਭੂਲੇ ਬਹੁਤ ਪਛਤਾਣਿਆ, ਕਹਿੰਦੇ ਇੱਕ ਥੋੜ੍ਹਾ ਮਾਤਰ ਵੀ ਜਿਹੜੇ ਭੁੱਲ ਕਰਨ ਕਰਕੇ ਉਹਨਾਂ ਨੂੰ ਪਛਤਾਉਣਾ ਪਿਆ, ਪਛਤਾਣਿਆ ਪਛਤਾਉਣਾ ਪਿਆ ਉਹਨਾਂ ਨੂੰ ਗੁਰੂ ਦੇ ਵਚਨ 'ਤੇ ਮਾੜੀ ਜਿਹੀ ਸ਼ੰਕਾ। ਅਤੇ ਅੱਜ ਹੁਣ ਅਸੀਂ ਗੁਰੂ ਦੇ ਵਚਨਾਂ 'ਤੇ ਸ਼ੰਕਾ ਕਰਦੇ ਹਾਂ, ਗੁਰੂ ਦੇ ਇਤਿਹਾਸ 'ਤੇ, ਗੁਰੂ ਦੇ ਨਿਤਨੇਮ 'ਤੇ, ਗੁਰੂ ਦੇ ਅੰਮ੍ਰਿਤ 'ਤੇ, ਰਹਿਤ ਮਰਜ਼ਾਦਾ 'ਤੇ। ਅਤੇ ਫਿਰ ਦੱਸੋ ਕੀ ਹਾਲ ਹੋਏ, ਕੰਸ ਕੇਸ ਚੰਡੂਰ ਨਾ ਕੋਈ। ਜੇ ਗੁਰੂ ਮਹਾਰਾਜ ਦੀ ਪੰਕਤੀ ਨੂੰ ਬਦਲਿਆ, ਰਾਮ ਰਾਏ ਮੈਂ ਉਹਨਾਂ ਦੇ ਸਪੁੱਤਰ ਸੀ, ਅਤੇ ਫਿਰ ਬਾਕੀ ਕੌਣ ਹੈ। ਕੰਸ ਕੇਸ ਚੰਡੂਰ ਨਾ ਕੋਈ, ਰਾਮ ਨਾ ਚੀਨੇ ਆਪਣੀ ਪਤ ਕੋਈ। ਇਸ ਤਰ੍ਹਾਂ ਕੰਸਾਂ ਨੂੰ, ਕੰਸ ਫਿਰ ਜਿਹੜਾ ਸੀ ਅਤੇ ਕ੍ਰਿਸ਼ਨ ਮਾਰ ਨੂੰ ਮਾਰਨ ਵਾਸਤੇ ਕਿੰਨੇ ਯਤਨ ਕੀਤੇ, ਅਤੇ ਫਿਰ ਦੇਖ ਲਓ ਮਾਰਨ ਬੜੇ ਥੜਾ ਜਿਹਾ ਬਣਾ ਕੇ ਬਹਿ ਗਿਆ। ਉੱਤੋਂ ਮਾਰਨ ਫਿਰ ਗੁੱਟੇ ਤੋਂ ਫੜ ਕੇ ਥੱਲੇ ਸਿੱਟ ਕੇ ਇਹਨੂੰ ਮਾਰਿਆ, ਹਾਂਜੀ, ਰਾਮ ਨਾ ਚੀਨੇ ਆਪਣੀ ਪਤ ਕੋਈ। ਇਸ ਤਰ੍ਹਾਂ ਚੰਡੂਰ ਅਤੇ ਮੁਸ਼ਟਕੀ ਦੇ ਦੋ ਪਹਿਲਵਾਨ ਸੀ, ਕੰਸ ਨੇ ਪਾਲੇ ਹੋਏ ਸੀ, ਇਹਨਾਂ ਨੂੰ ਵੀ ਕੋਈ ਸੁੱਖ ਨਾ ਹੋਇਆ, ਇਹਨੇ ਵੀ ਆਪਣੀ ਰਾਮ ਨਾਲ ਚੀਨਿਆ, ਪਰਮਾਤਮਾ ਨੂੰ ਚੀਨਿਆ ਜਾਣਿਆ ਨਹੀਂ, ਇਸ ਕਰਕੇ ਉਹਨਾਂ ਨੇ ਵੀ ਆਪਣੀ ਪੱਤ ਕੋਈ, ਆਪਣੀ ਇੱਜ਼ਤ ਗੁਆ ਲਈ, ਨਹੀਂ ਤਾਂ ਬੜੀ ਸੋਹਣੀ ਬਣੀ ਹੋਈ ਸੀ। ਭਗਵਾਨ ਨਾਲ ਪੰਗਾ ਲੈ ਕੇ ਉਹਨਾਂ ਦੀ ਦੇਖ ਲਓ ਹਾਲਤ ਕੀ ਹੋਈ, ਰਾਮ ਨੂੰ ਚੀਨਿਆ ਨਾ, ਪਰਮਾਤਮਾ ਨੂੰ ਜਾਣਿਆ ਨਹੀਂ। ਬਿਨ ਜਗਦੀਸ਼ ਨਾ ਰੱਖਿਆ ਕੋਈ, ਕਹਿੰਦੇ ਜਗ ਦਾ ਈਸ਼ਰ ਜੋ ਮਾਲਕ ਪਰਮੇਸ਼ਰ ਹੈ, ਉਹ ਤੋਂ ਬਿਨਾਂ ਜੀਵ ਦੀ ਰੱਖਿਆ ਕਰਨ ਵਾਲਾ ਹੋਰ ਕੋਈ ਨਹੀਂ, ਪਰ ਜਿਹਨੇ ਉਹਦੀ ਸ਼ਰਨ ਲੈ ਲਈ ਉਹਨਾਂ ਸੰਤਾਂ ਭਗਤਾਂ ਦੀ ਉਹ ਰੱਖਿਆ ਕਰਦਾ ਹੈ। ਬਿਨ ਗੁਰ ਗਰਭ ਨਾ ਮਿਟਿਆ ਜਾਏ, ਗੁਰਮਤਿ ਧਰਮ ਧੀਰਜ ਹਰਿ ਨਾਏ। ਸਤਿਗੁਰ ਸੱਚੇ ਪਾਤਸ਼ਾਹ ਉਪਦੇਸ਼ ਤੋਂ ਬਿਨਾਂ ਇਹ ਹੰਕਾਰ ਨਹੀਂ ਮਿਟਿਆ ਮਿਟਾਇਆ ਜਾਂਦਾ। ਸਤਿਗੁਰੂ ਦੀ ਸਿੱਖਿਆ ਨਾਲ ਧਰਮ ਧੀਰਜ, ਪਰਮੇਸ਼ਰ ਦੇ ਨਾਮ ਦੀ ਜਿਹੜੀ ਹੈ ਬਰਕਤ ਪ੍ਰਾਪਤ ਹੁੰਦੀ ਹੈ। ਨਾਨਕ ਨਾਮ ਮਿਲਿਆ ਗੁਣ ਗਾਏ, ਸੱਚੇ ਪਾਤਸ਼ਾਹ ਕਹਿੰਦੇ ਆ, ਹਾਂਜੀ, ਸਤਿਗੁਰਾਂ ਪਾਸੋਂ ਨਾਮ ਮਿਲਣ ਕਰਕੇ, ਗੁਣ ਗਾਉਣ ਕਰਕੇ ਇਹ ਜਿਹੜਾ ਹੰਕਾਰ ਦਾ ਰੋਗ ਆ, ਇਹ ਪਾਤਸ਼ਾਹ ਕਹਿੰਦੇ ਨਿਵਿਰਤ ਹੁੰਦਾ। ਇਹ ਸ਼ਬਦ ਵਿੱਚ ਦੱਸਿਆ ਜਿੰਨੇ ਵੀ ਸੰਤ ਦੁਖੀ ਬੜਬੜੇ ਹੰਕਾਰੀ ਸੀ ਉਹਨਾਂ ਨੂੰ ਭਗਵਾਨ ਨੇ ਫਿਰ ਆਪ ਆ ਕੇ ਖਤਮ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।